ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਵਿੱਤਰ ਵਿਚਾਰ ਜਿਹੜੇ ਗੁਰਬਾਣੀ ਦੇ ਵਿੱਚ ਹਨ ਸਤਿਗੁਰਾਂ ਦੇ, ਉਹਨਾਂ ਦੇ ਨਾਲ ਸੰਸਾਰੀ ਖਿਆਲਾਂ ਨੂੰ ਬਦਲ ਕੇ ਸਵੱਛ ਕਰ ਦਿੰਦੇ। ਜਿਵੇਂ ਗੰਗਾ ਦਾ ਪਾਣੀ ਪਵਿੱਤਰ ਮੰਨਿਆ, ਜਿੰਨੇ ਗੰਦੇ ਨਾਲੇ ਟੋਭਿਆਂ ਦਾ ਗਲੀਆਂ ਦਾ, ਜਿਉਂ ਮੀਂਹ ਉੱਠੇ ਗਲੀਆਂ ਟੋਭਿਆਂ ਨਾਲਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ ਮਿਲਤ ਪਵਿੱਤਰ ਪਾਵਨ ਹੋ ਜਾਏ। ਜਿਵੇਂ ਉਹ ਪਵਿੱਤਰ ਹੋ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੀ ਮਹਾਨ ਗੰਗਾ ਜਿਹੜੀ ਗੁਰਬਾਣੀ ਹੈ, ਜਦੋਂ ਗੁਰਬਾਣੀ ਦੇ ਵਿਚਾਰ ਜਿਹੜੇ ਉਹਨਾਂ ਦੇ ਨਾਲ ਸਾਡੇ ਗੰਦੇ ਨਾਲੇ ਦੀ ਤਰ੍ਹਾਂ ਗੰਦੇ ਖਿਆਲ ਜਿਹੜੇ ਨੇ ਅੰਤਸ਼ ਕਰਨ ਦੇ, ਉਹਦੇ 'ਚ ਪ੍ਰਵੇਸ਼ ਕਰਨਗੇ, ਸ਼ੁੱਧਤਾ ਨੂੰ ਪ੍ਰਾਪਤ ਹੋਣਾ। ਸੋ ਆਓ ਮਨ ਵਿਰਤੀਆਂ ਇਕਾਗਰ ਕਰੋ, ਸਤਿਗੁਰਾਂ ਦੀ ਪਾਵਨ ਬਾਣੀ ਗੁਰੂ ਅਰਜਨ ਸਾਹਿਬ ਜੀ ਦੀ ਰਚਨਾ ਤੋਂ, ਧਰਨ ਗਗਨ ਨਵਖੰਡ ਮੈਂ ਜੋਤ ਸਰੂਪੀ ਰਹਿਓ ਪਰ ਪਨ ਮਥਰਾ ਕੁਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਾਰ। ਗੁਰੂ ਸਾਹਿਬ ਜੀ ਦੇ ਪਾਵਨ ਬਚਨ, ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਸਿੱਖ। ਸਤਿਗੁਰੂ ਦੀ ਬਾਣੀ ਸਤ ਪਰਮੇਸ਼ਵਰ ਦਾ ਸਰੂਪ ਹੈ। ਆਓ ਜਿਸ ਪ੍ਰਕਾਰ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ, ਪਾਵਨ ਬਚਨ 13 ਹੋ ਗਏ ਅੰਗ ਬਦਲਦਾ, ਗੁਰੂ ਸਾਹਿਬ ਕਿਰਪਾ ਕਰਨ, ਤਿੰਨ ਸਭਈਏ ਰਹਿੰਦੇ ਨੇ ਗੁਰੂ ਅਰਜਨਾਂ ਦੇ ਵਿੱਚ, ਬਖਤੇ ਦੇ ਰਸਨੇ ਸ਼ਬਦ ਦੀ ਸਾਂਝ ਹੈ, ਸੁਣਾਉਣ ਵਾਲਾ ਵੀ ਸਿੱਖ ਸੁਣਨ ਵਾਲਾ ਵੀ ਸਿੱਖ, ਦੋਨਾਂ ਦੇ ਦਰਮਿਆਨ ਗੁਰੂ ਸਰੂਪ ਸ਼ਬਦ ਹੈ, ਸਿਧਾਂਤ ਗੁਰੂ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਦੀ ਬੰਦਗੀ ਦੀ ਮਹਿਮਾ ਕਰਦੇ ਹੋਏ, ਨਾਮ ਸਿਮਰਨ ਦਾ ਪ੍ਰਤਾਪ ਦਰਸਾਉਂਦੇ ਹੋਏ ਭੱਟਾਂ ਨੂੰ ਦੱਸ ਰਹੇ ਨੇ ਕਿ ਹੇ ਭੱਟੋ, ਸੁਣਨਾ ਕਰੋ ਕਿ ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮੇਸ਼ਵਰ ਦਾ ਸਿਮਰਨ ਕੀਤਾ ਹੈ,
ਗੁਣ ਸਮੂਹ ਫਲ ਸਗਲ ਮਨੋਰਥ,
ਉਹਨਾਂ ਨੂੰ ਸਾਰੇ ਗੁਣ ਪ੍ਰਾਪਤ ਹੋ ਜਾਂਦੇ ਹੈ। ਸਮੂਹ ਸਮਗਰ ਸਾਰੇ ਤੋਂ ਭਾਵ ਹੈ, ਗੁਣ ਜਿਹੜੇ ਸਾਸਮੀ ਵਿਸ਼ੇਸ਼ ਕਰਕੇ ਜਿਵੇਂ ਸਤ ਸੰਤੋਖ ਧੀਰਜ ਧਰਮ ਵਿਚਾਰ, ਇਹ ਸਮੂਹ ਜਿਹੜੇ ਗੁਣ ਹਨ, ਬੰਦਗੀ ਕਰਨ ਵਾਲੇ ਨੂੰ ਆਪ ਹੀ ਇਹ ਗੁਣ ਪ੍ਰਾਪਤ ਹੋ ਜਾਂਦੇ। ਸੋ ਇਸ ਕਰਕੇ ਗੁਣ ਸਮੂਹ ਸਾਰੇ ਗੁਣ ਪ੍ਰਾਪਤ ਹੋ ਜਾਂਦੇ ਨੇ, ਗੁਣ ਬੰਤਿਆਂ ਗੁਣ ਦੇ। ਸਿਮਰਨ ਕਰਨਾ ਵੀ ਇੱਕ ਗੁਣ ਹੈ, ਸਿਮਰਨ ਕਰਨ ਵਾਲੇ ਜਿਹੜੇ ਗੁਣੀ ਪੁਰਸ਼ ਨੇ ਉਹਨਾਂ ਨੂੰ ਹੋਰ ਵੀ ਗੁਣ ਬਖਸ਼ਿਸ਼ ਕਰ ਦਿੰਦੇ ਆ ਮਹਾਰਾਜ। ਗੁਣ ਸਮੂਹ ਫਲ ਸਗਲ ਮਨੋਰਥ, ਤੇ ਉਹਨਾਂ ਨੂੰ ਸਾਰੇ ਫਲ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲੱਗੈ, ਚਾਰ ਪਦਾਰਥ ਸਾਰੇ ਸਤਿਗੁਰੂ ਦੇ ਅਧੀਨ ਮਨ ਪਾਈ। ਸਤਿਗੁਰ ਕਹਿ ਵਸ ਚਾਰ ਪਦਾਰਥ, ਧਰਮ ਅਰਥ ਕਾਮ ਮੋਖ, ਇਹ ਜਿਹੜੇ ਸਾਰੇ ਪਦਾਰਥ ਹਨ, ਸਾਰੇ ਫਲ ਹਨ, ਇਹ ਵੀ ਪ੍ਰਾਪਤ ਹੁੰਦੇ ਹੈ। ਸਗਲ ਕੀ ਇਹ ਸਾਰੇ ਫਲ ਧਰਮ ਅਰਥ ਕਾਮ ਮੋਖ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਣ ਸਮੂਹ ਫਲ ਸਗਲ ਮਨੋਰਥ, ਮਨ ਦੇ ਅਰਥ ਮਨ ਦੇ ਸੰਕਲਪ ਦੇ ਅਨੁਸਾਰ ਭਗਤ ਜਨਾਂ ਕੇ ਸਾਸ ਨਿਹਾਰ ਹੈ, ਆਪਣੀਆਂ ਸੰਤਾਂ ਭਗਤਾਂ ਦੇ ਮਨ ਦੇ ਸੰਕਲਪ ਨੂੰ ਪਰਮੇਸ਼ਵਰ ਵਾਹਿਗੁਰੂ ਉਡੀਕਦਾ ਰਹਿੰਦਾ ਹੈ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਾਰ ਤਾਲ ਧਰਿਆ, ਹੱਥਾਂ ਦੀਆਂ ਤਲੀਆਂ ਦੇ ਉੱਤੇ ਪਦਾਰਥ ਰੱਖੇ ਹੋਏ ਨੇ। ਜਦੋਂ ਕਿ ਸੰਤ ਭਗਤ ਫੁਰਨਾ ਕਰੇ, ਦੇਣ ਲੱਗਿਆਂ ਦੇਰ ਨਹੀਂ ਲਾਉਂਦਾ। ਜਨ ਨਾਨਕ ਵੱਲ ਵੱਲ ਸਦ ਵੱਲ ਜਾਈਏ, ਤੇਰਾ ਅੰਤ ਨਾ ਪਾਰਾ ਪਾਏ। ਸੋ ਐਸੇ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਦਾ ਪ੍ਰਤਾਪ, ਮਨੋਰਥ ਮਨ ਦੇ ਅਰਥ ਮਨ ਦੇ ਸੰਕਲਪ, ਭਗਤ ਜਨਾਂ ਕੇ ਸਾਸ ਨਿਹਾਰਾ, ਸਵਾਸ ਗਿਣਦਾ ਕਿਹੜੇ ਸਵਾਸ ਨਾਲ ਕੋਈ ਸੰਕਲਪ ਕਰਨ ਤਾਂ ਸਹੀ। ਇਸ ਕਰਕੇ ਸਿਮਰਨ ਭਜਨ ਕਰਨ ਵਾਲਿਆਂ ਦੀਆਂ ਪੂਰਨ ਹੋਈ
ਆਸ ਹਮਾਰੀ।
ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ, ਹਮਾਰੀ ਸਾਡੀ ਤਾਂ ਸਾਰੀ ਆਸਾ ਹੀ ਪੂਰਨ ਹੋ ਗਈ, ਭਾਵ ਕੋਈ ਆਸਾ ਰਹੀ ਉਹ ਹੈ ਨਹੀਂ। ਵੀਰ ਆਸਾ ਕਰੀਏ ਰਾਮ ਕੀ, ਅਵਰ ਹੈ ਆਸ ਨਿਰਾਸ, ਹੋਰ ਕੋਈ ਆਸ ਹੀ ਨਹੀਂ ਰਹੀ, ਕੇਵਲ ਆਸ ਵਾਹਿਗੁਰੂ ਪਰਮੇਸ਼ਵਰ ਦੀ ਹੋ ਰਹੀ ਹੈ, ਸਾਰੀਆਂ ਆਸਾਂ ਪੂਰਨ ਹੋ ਗਈਆਂ।
ਔਖਦ ਮੰਤਰ ਤੰਤਰ ਪਰ ਦੁੱਖ ਹਰ
ਸਾਰੀ
ਸਰਬ ਰੋਗ ਖੰਡਨ ਗੁਣਕਾਰੀ।
ਪਰਮੇਸ਼ਵਰ ਵਾਹਿਗੁਰੂ ਦਾ ਜਿਹੜਾ ਸਿਮਰਨ ਹੈ ਉਹ ਐਸਾ ਗੁਣਕਾਰੀ ਕਹੀਏ ਲਾਭਦਾਇਕ ਹੈ, ਤੇ ਉਸ ਪਰਮੇਸ਼ਵਰ ਵਾਹਿਗੁਰੂ ਦੇ ਸਿਮਰਨ ਦੇ ਪ੍ਰਤਾਪ ਨਾਲ ਉਹ ਸਾਰਿਆਂ ਰੋਗਾਂ ਨੂੰ, ਜਿੰਨੇ ਵੀ ਸਾਸਵੀ ਰੋਗ ਹਨ, ਸਰਬ ਰੋਗ ਕਾ ਔਖ ਦਿੰਦਾ, ਸਾਰਿਆਂ ਰੋਗਾਂ ਨੂੰ ਖੰਡਨ ਕਹੀਏ ਨਾਸ਼ ਕਰਨ ਵਾਸਤੇ ਪਰਮੇਸ਼ਵਰ ਦਾ ਨਾਮ ਔਖਦ ਦਵਾਈ ਰੂਪ ਹੀ ਹੈ। ਇਸ ਕਰਕੇ ਨਾ ਇਹ ਅਥਵਾ ਰੋਗ ਜਿਹੜਾ ਸਾਸਵੀ ਹੋਮੇ ਦਾ ਹੈ, ਜਿਹੜਾ ਸਾਰਿਆਂ ਤੋਂ ਬੁਰਾ ਰੋਗ ਹੈ, ਹੋਮੇ ਦੀਰਘ ਰੋਗ ਹੈ, ਨਾਮ ਤੋਂ ਬਿਨਾਂ ਇਹ ਰੋਗ ਕੱਟਿਆ ਨਹੀਂ ਜਾ ਸਕਦਾ, ਅਤੇ ਨਾਮ ਜਿਹੜਾ ਇਸ ਰੋਗ ਨੂੰ ਕੱਟਣ ਵਾਸਤੇ ਦਵਾਈ ਹੈ। ਦੂਸਰਾ ਸਾਸਵ ਜੀ ਕਾਮ ਕ੍ਰੋਧ ਜਿਹੜੇ ਹਨ ਇਹ ਇਹੋ ਹਨ ਜਿਹਨੇ ਸੱਪ ਅਤੇ ਥੂਹੇ ਦੀ ਜ਼ਹਿਰ ਹੈ, ਜਦੋਂ ਲੜ ਜਾਂਦਾ ਹੈ ਉਹਦੀ ਜ਼ਹਿਰ ਸਾਰੇ ਸਰੀਰ ਵਿੱਚ ਫੈਲ ਜਾਂਦੀ, ਅਤੇ ਕਾਮ ਦੀ ਜਿਹੜੀ ਜ਼ਹਿਰ ਹੈ ਸੱਪ ਨਾਲੋਂ ਖਤਰਨਾਕ ਮੰਨੀ ਹੈ ਸਾਸਵ ਜੀ ਧਰਮ ਸ਼ਾਸਤਰ। ਉਹ ਕਹਿੰਦੇ ਸੱਪ ਤਾਂ ਜਦੋਂ ਡੰਗ ਮਾਰਦਾ ਉਦੋਂ ਜ਼ਹਿਰ ਚੜ੍ਹਦੀ ਹੈ, ਅਤੇ ਇਹ ਜਿਹੜਾ ਸਾਸਵ ਜੀ ਚਿਤਵਣੀ ਕਰਨ ਦੇ ਨਾਲ, ਜੇ ਸੱਪ ਦੀ ਆਪਾਂ ਚਿਤਵਣੀ ਕਰੀਏ ਜ਼ਹਿਰ ਨਹੀਂ ਚੜ੍ਹਦੀ, ਅਤੇ ਕਾਮ ਦੀ ਚਿਤਵਣੀ ਕਰਨ ਦੇ ਨਾਲ ਹੀ ਜ਼ਹਿਰ ਚੜ੍ਹ ਜਾਂਦਾ। ਸੋ ਇਸ ਕਰਕੇ ਨਾ ਉਹ ਕਾਮ ਕ੍ਰੋਧ ਦੀ ਜ਼ਹਿਰ ਨੂੰ ਉਤਾਰਨ ਵਾਸਤੇ ਨਾਮ ਹੈ ਜਿਹੜਾ ਇਹ ਸਾਸਵੀ ਗਾਰੂ ਮੰਤਰ ਹੈ, ਅਤੇ ਦੂਸਰਾ ਜਿਵੇਂ ਬਹੁਤ ਸਾਰੇ ਤਾਂਤਰਿਕ ਵਿੱਦਿਆ ਦੇ ਅੰਦਰ, ਅਤੇ ਕੁਝ ਪੁਰਾਣੇ ਸਮੇਂ ਦੇ ਅੰਦਰ ਤਾਂਤਰਿਕ ਵਿੱਦਿਆ ਵਾਲੇ ਜਿਹੜੇ ਸੀ, ਫੋੜੇ ਫਿਰਸੀਆਂ ਨੂੰ ਹਟਾਉਣ ਵਾਸਤੇ ਤਾਗੇ ਸੁੱਤੇ ਆਦਿ ਕਰਦੇ। ਮਹਾਰਾਜ ਸਾਹਿਬ ਕਹਿੰਦੇ ਈਰਖਾ ਦਵੈਸ਼ ਦੇ ਜਿਹੜੇ ਫੋੜੇ ਫਿਣਸੀਆਂ ਨੇ ਨਾ, ਰਾਗ ਦਵੈਸ਼ ਦੀਆਂ, ਅਤੇ ਉਹਨਾਂ ਨੂੰ ਹਟਾਉਣ ਵਾਸਤੇ ਇਹ ਤੰਤਰ ਰੂਪ ਵੀ ਹੈ ਜਿਹੜਾ ਵਾਹਿਗੁਰੂ ਦਾ ਨਾਮ ਹੈ। ਸੋ ਇਸ ਹਰ ਧਨੀ ਪ੍ਰਕਾਰ ਕਰਕੇ ਪਰ ਵਿਸ਼ੇਸ਼ ਕਰਕੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ ਵਾਹਿਗੁਰੂ ਦਾ ਜਿਹੜਾ ਨਾਮ ਹੈ।
ਕਾਮ ਕ੍ਰੋਧ ਮਦ ਮਤ ਸਰ ਤ੍ਰਿਸ਼ਨਾ,
ਇਉਂ ਸਾਸ ਜੀ ਕਾਮ ਕ੍ਰੋਧ ਤੇ ਕਾਮ ਔਰ ਕ੍ਰੋਧ ਦੋਨੇ ਸਾਸ ਜੀ ਇਹ ਤਮੋ ਗੁਣ ਬਿਰਤੀ ਦੇ ਅੰਦਰ ਪ੍ਰਭਾਵ ਪਾਉਂਦੇ ਹੈ, ਤੇ ਕਾਮ ਵਾਸ਼ਨਾ ਤੇ ਕ੍ਰੋਧ ਜਿਹੜਾ ਜਿਹੜੇ ਜਦੋਂ ਬਿਰਤੀ ਅੰਤਸ਼ ਕਰਨ ਦੀ ਤੀਕਸ਼ਣ ਹੋ ਜਾਂਦੀ ਹੈ ਉਹਨੂੰ ਕ੍ਰੋਧ ਕਹਿੰਦੇ ਹੈ, ਤੇ ਜਿਸ ਵੇਲੇ ਸਾਸ ਜੀ ਗੰਦੀ ਵਾਸ਼ਨਾ ਫੁਰਦੀ ਹੈ। ਵੈਸੇ ਤਾਂ ਮਹਾਂਪੁਰਸ਼ਾਂ ਨੇ ਕਥਾ ਦੇ ਅੰਦਰ ਕਾਮ ਦੀ ਵਿਆਖਿਆ ਕਰਦਿਆਂ ਹੋਇਆਂ ਐਸਾ ਵਚਨ ਕੀਤਾ, ਕਹਿੰਦੇ ਕਾਮ ਕਾਮ ਸਭ ਤੋਂ ਕਹਿ, ਸਾਰੀ ਦੁਨੀਆ ਹੀ ਕਾਮ ਕਾਮ ਕਹਿੰਦੀ ਹੈ ਪਰ ਕਾਮ ਨਾ ਜਾਣੇ ਕੋਈ, ਜਾਣਦਾ ਕੋਈ ਨਹੀਂ ਵੀ ਕਾਮ ਕਿਹਨੂੰ ਕਹਿੰਦੇ। ਕਾਮ ਕਾਮ ਸਭ ਤੋਂ ਕਹਿ, ਕਾਮ ਨਾ ਜਾਣੇ ਕੋਈ, ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋ। ਜਿਹੜੀ ਮਨ ਦੀ ਕਾਮਨਾ ਹੈ ਨਾ ਸਾਧ ਸੰਗਤ ਦੀ, ਇਹਨੂੰ ਇਹ ਕਾਮ ਕਿਹਾ। ਅਤੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਵੀ ਇਹ ਜਿਹੜੀ ਨਿਖਿਤ ਕਿਰਿਆ ਹੈ ਅਤੇ ਇਹਦੇ ਨਾਲ ਕਿਉਂ ਜੁੜ ਗਿਆ ਹੈ। ਇੱਕ ਵਾਰੀ ਵਿਦਿਆਰਥੀ ਨੇ ਸਵਾਲ ਕੀਤਾ, ਕਹਿੰਦੇ ਜੀ ਦੱਸੋ ਫਿਰ ਇਹਦਾ ਕਾਰਨ ਕੀ ਹੈ, ਫਿਰ ਇਹ ਜਿਹੜੀ ਐਸੀ ਗੰਦੀ ਕਿਰਿਆ ਗੰਦੀ ਹਰਕਤ ਹੈ ਇਹਨੂੰ ਕਿਉਂ ਕਹਿ ਦਿੱਤਾ। ਜੇ ਮਨ ਦੀ ਕਾਮਨਾ ਨੂੰ ਹੀ ਕਾਮ ਕਿਹਾ ਜਾਂਦਾ ਹੈ ਤਾਂ ਫਿਰ ਕਾਮ ਕਹਿਣ ਤੋਂ ਝੱਟ ਹਰ ਇੱਕ ਦਾ ਮਨ ਜਿਹੜਾ ਉੱਥੇ ਹੀ ਜਾਂਦਾ ਹੈ ਵੀ ਕਾਮ ਇਸ ਚੀਜ਼ ਦਾ ਨਾਮ ਹੈ। ਇਹਦਾ ਸਾਸਵੀ ਉੱਤਰ ਇਹ ਹੈ ਕਿ ਜਿਸ ਤਰ੍ਹਾਂ ਬਹੁਤ ਸਾਰੇ ਨਗਰ ਐਸੇ ਹੁੰਦੇ ਹੈ, ਜਿਵੇਂ ਸਾਡੇ ਉੱਥੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਅੰਦਰ, ਅਤੇ ਨਾਲ ਹੀ ਉੱਥੇ ਨਾ ਹੁਣ ਤਾਂ ਸ਼ਹਿਰ ਦੇ ਵਿੱਚ ਹੀ ਆਇਆ ਇੱਕ ਬਾਹਮਣ ਮਾਜਰਾ ਪਿੰਡ ਹੈ। ਅਤੇ ਹੁਣ ਜੇ ਇਹ ਸਵਾਲ ਕਰੀਏ, ਹੁਣ ਅੱਖਰ ਤਾਂ ਇਹ ਦੱਸਦੇ ਆ ਵੀ ਇਹ ਮਾਜਰਾ ਜਿਹੜਾ ਬਾਹਮਣਾਂ ਦਾ, ਜਾ ਕੇ ਦੇਖੋ ਉੱਥੇ ਬਾਕੀ ਦੇ ਜਾਤਾਂ ਦੇ ਲੋਕ ਵੀ ਰਹਿੰਦੇ, ਪਰ ਨਾ ਉਹਦਾ ਬਾਹਮਣ ਮਾਜਰਾ ਹੀ ਰਹੂਗਾ, ਰਹਿੰਦੇ ਬਾਕੀ ਦੇ ਜਾਤਾਂ ਦੇ ਲੋਕ ਵੀ। ਇਸੇ ਤਰ੍ਹਾਂ ਸਾਧ ਸੰਗਤ ਜੀ ਮਨ ਦੇ ਅੰਦਰ ਕਾਮਨਾ ਤਾਂ ਹੋਰ ਵੀ ਹੈ, ਪਰ ਜਿਹੜੀ ਬਹੁਤੀ ਕਾਮਨਾ ਮਨੁੱਖ ਨੂੰ ਉੱਠਦੀ ਹੈ ਉਹ ਗੰਦੀ ਕਿਰਿਆ ਦੀ ਉੱਠ ਰਹਿੰਦੀ ਹੈ, ਇਸ ਲਈ ਇਹਦੇ ਨਾਲ ਇਹ ਜੁੜ ਗਿਆ, ਇਸ ਕਰਕੇ ਤਾਂ ਉੱਥੇ ਦ੍ਰਿਸ਼ਟੀ ਜਾਂਦੀ। ਸੋ ਦੂਸਰਾ ਸਾਸਵੀ ਕ੍ਰੋਧ, ਜਦੋਂ ਆਪਣੀ ਮੇਲ ਵਾਲੀ ਵਸਤੂ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਉੱਥੇ ਵੀ ਅੰਤਸ਼ ਕਰਨ ਦੀ ਬਿਰਤੀ ਤੀਕਸ਼ਣ ਹੋ ਜਾਂਦੀ, ਉਹਨੂੰ ਕ੍ਰੋਧ ਕਹਿੰਦੇ ਨੇ।
ਕਾਲ ਕੂਟ ਅਰ ਕ੍ਰੋਧ ਮੈਂ ਬੜੋ ਅੰਤਰੋ ਜਾਨ। ਕਹਿੰਦੇ ਜ਼ਹਿਰ ਜਿਹੜੀ ਹੈ ਨਾ ਔਰ ਕ੍ਰੋਧ, ਇਹਦੇ ਵਿੱਚ ਦੋਨਾਂ ਦੇ ਵਿੱਚ ਨਾ ਜਿਵੇਂ ਪਾਰਸ ਔਰ ਸੰਤ ਮੈਂ ਬੜੋ ਅੰਤਰੋ ਕਿਹਾ ਹੈ, ਜ਼ਹਿਰ ਦੇ ਵਿੱਚ ਔਰ ਕ੍ਰੋਧ ਦੇ ਵਿੱਚ ਵੀ ਬੜਾ ਅੰਤਰ ਹੈ। ਕੀ ਅੰਤਰ ਹੈ? ਕਹਿੰਦੇ ਜਿਹੜੀ ਜ਼ਹਿਰ ਹੈ ਉਹ ਆਪਣੇ ਆਸਰੇ ਨੂੰ ਕਦੇ ਦਗਧ ਨਹੀਂ ਕਰਦੀ, ਜਿਹੜੇ ਬਰਤਨ ਵਿੱਚ ਜ਼ਹਿਰ ਰੱਖੀ ਹੋਈ ਹੈ ਬਰਤਨ ਦਾ ਨੁਕਸਾਨ ਨਹੀਂ ਕਰਦੀ। ਕ੍ਰੋਧ ਵਿੱਚ ਆਸਰੇ ਕੁੱਦ ਹੈ, ਇਹਦਾ ਆਸਰਾ ਕੀ ਹੈ? ਕ੍ਰੋਧ ਦਾ ਅੰਤਸ਼ਕਰਨ। ਜਿਹੜੇ ਅੰਤਸ਼ਕਰਨ ਵਿੱਚ ਕ੍ਰੋਧ ਹੋਏਗਾ ਪਹਿਲਾਂ ਫੂਕੇ ਹੀ, ਉਸੇ ਨੂੰ ਫੂਕੂ, ਜਿਵੇਂ ਦੀਵਾ ਸਲਾਈ ਹੈ ਨਾ, ਜਿਸ ਵੇਲੇ ਆਪਾਂ ਅੱਗ ਲਾਉਂਦੇ ਹਾਂ ਉਹ ਜਿਹੜੀ ਸਿੱਖਾਂ ਦੀ ਜੱਦੀ ਹੈ ਦੀਵਾ ਸਲਾਈ, ਪਹਿਲਾਂ ਉਹ ਆਪਣੇ ਆਪ ਨੂੰ ਫੂਕ ਕੇ ਦੂਜੇ ਨੂੰ ਅੱਗ ਲਾ ਸਕਦੀ। ਜਿਹੜਾ ਕ੍ਰੋਧੀ ਬੰਦਾ ਹੈ ਉਹ ਦੂਸਰੇ ਨੂੰ ਕ੍ਰੋਧ ਬਾਅਦ ਚਾੜੂਗਾ, ਪਹਿਲਾਂ ਆਪ ਮੱਚ ਜਾਂਦਾ ਉਹਦੇ ਵਿੱਚ। ਇਸ ਕਰਕੇ ਕ੍ਰੋਧ ਜਿਹੜਾ ਨਾ ਕਾਮ ਵਾਸਤੇ ਕਹੇ ਕਾਮੰ ਨਰਕ ਵਿਸਰਾਮ, ਬਹੁਤ ਜੋਨੀ ਪਰਮਾਵਣਾ ਹੈ। ਚਿੱਤ ਹਰਨ ਤ੍ਰੈ ਲੋਕ ਦਮੇ ਜਪ ਤਪਸੀਲ ਵਿਧਾਰਨਾ। ਮਹਾਰਾਜ ਸਾਹਿਬ ਜੀ ਨੇ ਐਡੀ ਸੁਰ ਸਿੱਖਿਆ ਦਿੱਤੀ ਕਿ ਭਾਵੇਂ ਸਿਰ ਤੇ ਆਰੇ ਚੱਲ ਜਾਣ ਸਿੱਖਾ, ਤੇਰਾ ਜੀਵਨ ਜਿਹੜਾ ਨਾ ਐਡਾ ਚੜ੍ਹਦੀ ਕਲਾ ਦਾ ਹੋਵੇ, ਇਖਲਾਕ ਨਹੀਂ ਡਿੱਗਣਾ ਚਾਹੀਦਾ। ਗੁਰਸਿੱਖ ਬੱਚਿਆਂ ਨੂੰ ਜਿਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਵਚਨ ਯਾਦ ਹਨ, ਉਹ ਸਦਾ ਵਾਸਤੇ ਸਾਧ ਸਿੰਘ ਜੀ ਗੁਰੂ ਕੇ ਵਚਨ ਕਮਾਉਂਦੇ ਹੈ। ਨਿਜ ਨਾਰੀ ਕੇ ਸਾਥ ਨਿਵਤਮ ਨਿਤ ਵਢਾਇਓ, ਪਰ ਨਾਰੀ ਕਿਸੇ ਗੁਰ ਸੁਪਨੇ ਹੋ ਨਾ ਜਾਏ। ਇਹ ਬਚਨ ਸਤਿਗੁਰਾਂ ਨੇ ਕੀਤੇ। ਸੁੱਧ ਜਲ ਤੇ ਹਮ ਧਰੀ ਬਚਨ ਗੁਰਦਏ ਹਮਾਰੇ, ਪੂਤ ਇਹਾ ਪਰਣ ਕਹੋਏ ਪ੍ਰਾਣ ਜਬਲਾ ਘਟਕਾਰੇ। ਨਿਜ ਨਾਰੀ ਕੇ ਸਾਥ ਨਿਵਤਮ ਨਿਤ ਵਢਾਇਓ, ਪਰ ਨਾਰੀ ਕਿਸੇ ਗੁਰ ਸੁਪਨੇ ਹੋ ਨਾ ਜਾਏ। ਇੱਥੇ ਤੱਕ ਸਿੱਖ ਦਾ ਜੀਵਨ ਮਹਾਰਾਜ ਸਾਹਿਬ ਜੀ ਨੇ ਕਿ ਜਾਣ ਬੁੱਝ ਕੇ ਜਾਗਰਤ ਅਵਸਥਾ ਵਿੱਚ ਤਾਂ ਕੀ ਮਹਾਰਾਜ ਕਹਿੰਦੇ ਸੁਪਨੇ 'ਚ ਵੀ ਗਲਤੀ ਨਾ ਹੋਵੇ। ਅਰ ਦੁਨੀਆਂ ਸਾਹਸੀ ਧਿਆਨ 'ਚ ਬਿਮਾਰੀਆਂ ਦੀ ਡਰ ਦੀ ਮਾਰੀ ਥਰ ਥਰ ਕੰਬ ਰਹੀ ਹੈ। ਸਾਰੀ ਦੁਨੀਆਂ ਦੇ ਅੰਦਰ ਜਿਹਨਾਂ ਬਿਮਾਰੀਆਂ ਦਾ ਖਤਰੇ ਦੀ ਘੰਟੀ ਖੜਕੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖ ਨੂੰ ਐਸਾ ਜੀਵਨ ਦਿੱਤਾ, ਸਿੱਖ ਬੀਬੀਆਂ ਨੂੰ ਐਸਾ ਜੀਵਨ ਦਿੱਤਾ, ਤਨ ਮਨ ਦੇਹ ਨਾ ਅੰਤਰ ਰੱਖ ਹੈ, ਤਨ ਅਰ ਮਨ ਆਪਣੇ ਪਤੀ ਨੂੰ ਦੇ ਕੇ ਕੋਈ ਅੰਤਰਾ ਭੇਦ ਦਿਲ ਦੇ 'ਚ ਕੋਈ ਪੜਦਾ ਹੀ ਨਾ ਰੱਖਣਾ ਪਤੀ ਤੋਂ, ਉਹਦਾ ਹੀ ਨਾ ਰੱਖਣਾ। ਤਨ ਮਨ ਦੇਹ ਨਾ ਅੰਤਰ ਰੱਖ ਹੈ, ਅਵਰਾ ਦੇਖ ਨਾ ਸੁਣੇ ਅਪਖ ਹੈ। ਪ੍ਰਾਏ ਪੁਰਸ਼ ਵੱਲ ਵੇਖ ਕੇ ਕਦੇ ਕੋਈ ਮਨ ਦੇ ਅੰਦਰ ਫੁਰਨਾ ਨਾ ਫੁਰਨਾ। ਇਉਂ ਸਾਸੀ ਕਾਮ ਕ੍ਰੋਧ ਮਦ ਮਦ ਕਹਿੰਦੇ ਨੇ ਹੰਕਾਰ ਨੂੰ। ਹੰਕਾਰ ਹੈ ਜਿਹੜਾ, ਇਹ ਵੀ ਸਾਸੀ ਭੈੜੀ ਬਿਮਾਰੀ ਹੈ। ਮਤਸਰ ਦਾ ਅਰਥ ਹੈ ਈਰਖਾ, ਤੇ ਮਤਸਰ ਈਰਖਾ ਫੁਰਨੀ, ਇਹ ਬਾਂਸ ਦੀ ਨਿਆਈ ਜਿਵੇਂ ਬਾਂਸ ਦੀਆਂ ਸਿਰਤਾਂ ਚੁਗਦੀਆਂ ਨੇ, ਈਰਖਾ ਸਾਸੀ ਐਂ ਚੁਗਦੀ ਹੈ। ਪਰ ਜਸ ਕੀ ਪਾਵਕ ਵਿਖੇ ਭਸਮ ਹੋਤ ਹੈ ਨੀਚ, ਤਾਂ ਤੇ ਨਿੰਦਿਆ ਕਰਦਾ ਪਰ ਅਪਜਸ ਕੀ ਕੀਚ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਾਮ ਕ੍ਰੋਧ ਮਦ ਹੰਕਾਰ ਮਤਸਰ ਈਰਖਾ, ਇਹ ਜਿਹੜੀਆਂ ਐਸੀਆਂ ਭੈੜੀਆਂ ਬਿਮਾਰੀਆਂ ਹਨ। ਤ੍ਰਿਸ਼ਨਾ
ਬਿਨਸ ਜਾਹੇ ਹਰ ਨਾਮ ਉਚਾਰੀ,
ਤੇ ਤ੍ਰਿਸ਼ਨਾ ਸਾਸ ਜਿਹੜੀ ਹੈ ਮਾਇਆ ਦੀ ਪ੍ਰਾਪਤੀ ਅਜੇ ਹੋਈ ਨਹੀਂ, ਮਾਇਆ ਦੀ ਪ੍ਰਾਪਤੀ ਵਾਸਤੇ ਜੋ ਮਨ ਦਾ ਲਲਚਾਉਣਾ ਹੈ। ਤੇ ਇਉਂ ਸਾਧ ਸਿੰਘ ਜੀ ਦੂਸਰਾ ਤ੍ਰਿਸ਼ਨਾ ਆਤ੍ਰਿਪਤੀ ਨੂੰ ਕਹਿੰਦੇ ਹੈ, ਤ੍ਰਿਪਤ ਨਾ ਹੋਣਾ ਪਦਾਰਥ। ਜਿਵੇਂ ਕਈ ਵਾਰ ਗਰਮੀ ਦਾ ਰੋਗ ਹੈ ਇੱਕ ਸਾਧ ਸਿੰਘ ਜੀ, ਜੇ ਕਿਤੇ ਪਿਤ ਰੋਗ ਵੱਧ ਜਾਏ ਨਾ, ਪਾਣੀ ਪੀ ਜਾਓ ਪੇਟ ਤਾਂ ਭਰ ਜੂਗਾ ਪਰ ਮੂੰਹ ਸੁੱਕੀ ਜਾਂਦਾ। ਇਸੇ ਤਰ੍ਹਾਂ ਸਾਧ ਸਿੰਘ ਜੀ ਮਾਇਆ ਦੀ ਜਿਹੜੀ ਤ੍ਰਿਸ਼ਨਾ ਹੈ, ਕੋਟ ਜੋਰ ਹੈ ਲੱਖ ਕਰੋੜ ਹੈ ਮਨ ਨਹੀਂ ਹੋ ਰਿਹਾ, ਪਰੇ ਪਰੇ ਤੂੰ ਜੁੱਤੀ ਸੁੰਦਰ ਨਾਰੀ ਅੰਕ ਪ੍ਰਕਾਰੀ ਪਰ ਗ੍ਰਹਿ ਵਿਕਾਰੀ, ਤੇ ਬੁਰਾ ਭਲਾ ਦੇਖਦੇ ਹੀ ਨਹੀਂ। ਤੇ ਇਉਂ ਸਾਸ ਨਹੀਂ ਤ੍ਰਿਸ਼ਨਾ, ਤ੍ਰਿਸ਼ਨਾ ਵਿਰਲੇ ਹੀ ਬੁਝੇ ਗੁਰੂ ਏ ਕਿਰਪਾ ਕਰੇ, ਤੇ ਤ੍ਰਿਸ਼ਨਾ ਜਿਹੜੀ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾ। ਇਹ ਸਾਰਾ ਕੁਛ ਨਾਸ ਕਿਵੇਂ ਹੋਏਗਾ? ਤ੍ਰਿਸ਼ਨਾ ਦਾ ਨਾਸ ਹੋਣਾ, ਈਰਖਾ ਦਾ ਨਾਸ ਹੋਣਾ, ਹੰਕਾਰ ਦਾ ਨਾਸ ਹੋਣਾ, ਕਾਮ ਕ੍ਰੋਧ ਜਿਹੜੇ ਕਾਇਆਂ ਨੂੰ ਗਾਲ ਦਿੰਦੇ ਹੈ ਇਹਨਾਂ ਦਾ ਨਾਸ ਹੋਣਾ। ਮਰ ਕੇ ਬਿਨ ਸਜਾਏ ਹਰ ਨਾਮ ਉਚਾਰੀ, ਵਾਹਿਗੁਰੂ ਦੇ ਨਾਮ 'ਚ ਐਸੀ ਸਮਰੱਥਾ ਹੈ, ਨਾਮ ਦਾ ਸਿਮਰਨ ਕਰਦਿਆਂ ਕਰਦਿਆਂ ਇਹ ਸਾਰੀਆਂ ਭੈੜੀਆਂ ਬਿਮਾਰੀਆਂ ਜਿਹੜੀਆਂ ਸਾਸ ਹੀ ਖਤਮ ਹੋ ਜਾਂਦੀਆਂ, ਕੋਈ ਬਿਮਾਰੀ ਰਹਿੰਦੀ ਨਹੀਂ ਹੈ।
ਇਸ ਨਾਨ ਦਾਨ ਤਾਪਨ ਸੱਚ ਕਿਰਿਆ, ਚਰਨ ਕਮਲ ਹਿਰਦੇ ਪ੍ਰਭ ਧਾਰੀ,
ਤੇ ਜਿਨ੍ਹਾਂ ਨੇ ਹਿਰਦੇ ਦੇ ਅੰਦਰ ਪ੍ਰਭੂ ਸਰੂਪ ਗੁਰੂ ਨਾਨਕ ਦੇ ਚਰਨਾਂ ਨੂੰ ਧਾਰਨ ਕੀਤਾ ਹੋਇਆ। ਚਰਨ ਕੈਸੇ ਨੇ? ਜਦੋਂ ਕੋਈ ਹੋਰ ਪ੍ਰਮਾਣ ਸਾਧ ਸਿੰਘ ਜੀ ਢੁਕਵਾਂ ਦਿਸਿਆ ਹੀ ਨਾ ਤਾਂ ਕਮਲਾਂ ਦਾ ਪ੍ਰਮਾਣ ਦੇ ਦਿੱਤਾ, ਚਰਨਾਂ ਦੇ ਨਾਲ ਕਮਲ ਜੋੜ ਦਿੱਤੇ ਵੀ ਕਮਲਾਂ ਵਰਗੇ ਕੋਮਲ ਅਤੇ ਸੁੰਦਰ ਚਰਨ ਹਨ ਗੁਰੂ ਨਾਨਕ ਦੇ। ਕਮਲਾਂ ਦੇ ਉੱਤੇ ਤਾਂ ਧੂੜਾ ਵੀ ਪੈ ਜਾਂਦਾ, ਸਾਸ ਜੀ ਮਿੱਟੀ ਘੱਟਾ ਵੀ ਪੈ ਜਾਂਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਂ ਇਸੇ ਨਿਰਲੇਪ ਹਨ ਭਾਈ, ਅਤੇ ਕਮਲ ਵੀ ਕੀ ਹਨ ਗੁਰੂ ਸਾਹਿਬ ਦੇ ਚਰਨਾਂ। ਸਤਿਗੁਰੂ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਕੇ ਕਿਹਾ, ਹੇ ਕਲਗੀ ਵਾਲੇ ਸਤਿਗੁਰੂ, ਭਾਈ ਸਾਹਿਬ ਕਹਿੰਦੇ ਸਤਿਗੁਰ ਤੇਰੇ ਰਸਤੇ ਅੰਦਰ ਜੀ ਕਰਦਾ ਹੈ। ਭਾਈ ਨੰਦ ਲਾਲ ਸਿੰਘ ਜੀ ਕਹਿੰਦੇ ਜੀ ਕਰਦਾ ਕਿ ਹੇ ਸੱਚੇ ਪਾਤਸ਼ਾਹ, ਜਿਨ੍ਹਾਂ ਰਾਹਾਂ 'ਤੇ ਤੂੰ ਤੁਰ ਕੇ ਜਾ ਰਿਹਾ ਹੈ ਆ ਰਿਹਾ ਹੈ, ਮੇਰੇ ਮਨ ਦੇ ਅੰਦਰ ਐਸਾ ਖਿਆਲ ਹੈ ਸਤਿਗੁਰ ਤੇਰੇ ਰਸਤੇ ਅੰਦਰ ਇਹ ਦਿਲ ਫਰਸ਼ ਵਿਛਾ। ਦੁਨੀਆ ਤਾਂ ਦੂਸਰੇ ਵਿਛਾਈਆਂ ਕਰਦੀ ਫਿਰਦੀ ਹੈ, ਮੈਂ ਤਾਂ ਆਪਣੇ ਦਿਲ ਦੇ ਹੀ ਫਰਸ਼ ਵਿਛਾ ਦਿੱਤਾ ਤੇਰੇ ਵਾਸਤੇ। ਸਤਿਗੁਰ ਤੇਰੇ ਰਸਤੇ ਅੰਦਰ ਇਹ ਦਿਲ ਫਰਸ਼ ਵਿਛਾਵਾਂ, ਸੋਹਣੇ ਚਰਨ ਤੁਸਾਂ ਦਾ ਜੋੜਾ, ਇਹ ਦੋਏ ਨੈਣ ਬਣਾ, ਮੇਰੇ ਨੇਤਰਾਂ 'ਚ ਤੁਹਾਡੇ ਚਰਨ ਵਸਦੇ ਰਹਿਣ। ਸੋ ਇਸ ਕਰਕੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਹਰੀ ਪਰਮੇਸ਼ੁਰ ਵਾਹਿਗੁਰੂ ਦੇ ਗੁਰੂ ਸਾਹਿਬ ਪਰਮੇਸ਼ੁਰ ਦਾ ਸਰੂਪ ਹਨ, ਅਤੇ ਚਰਨ ਕਮਲ ਹਿਰਦੇ ਪ੍ਰਭ ਧਾਰੀ, ਪ੍ਰਭੂ ਮਾਲਕ ਦਾ ਨਾਮ ਹੈ, ਚਰਨਾਂ ਕਮਲ ਹਿਰਦੇ ਧਾਰਨ ਕੀਤਾ, ਕਹਿੰਦੇ ਉਹਨੇ ਸਾਰੇ ਸੰਸਾਰ ਦੇ ਐਸੇ ਜਿਹੜੇ ਕਾਰਜ ਨੇ, ਲੋਕ ਤੀਰਥਾਂ 'ਤੇ ਇਸ਼ਨਾਨ ਕਰਦੇ ਆ ਉਹਨੇ ਇਸ਼ਨਾਨ ਵੀ ਕਰ ਲਿਆ, ਜਿਹਨੇ ਚਰਨਾਂ ਦਾ ਧਿਆਨ ਕਰ ਲਿਆ 68 ਤੀਰਥੇ ਨਹਾ ਲਿਆ ਉਸ, ਉਹਨੇ ਸਾਰੀ ਦੁਨੀਆਂ ਤੋਂ ਵੱਡਾ ਦਾਨ ਵੀ ਕਰ ਲਿਆ, ਸਾਰੀ ਦੁਨੀਆਂ ਤੋਂ ਵੱਡਾ ਤਪ ਵੀ ਕਰ ਲਿਆ ਤਪੀਸਰਾਂ ਵਿੱਚ, ਉਹਦੀ ਸਾਸ ਜੀ ਸੁੱਚ ਪਵਿੱਤਰਤਾ ਵੀ ਸਾਰਿਆਂ ਤੋਂ ਵੱਡੀ ਜਲ ਹੈ। ਇਹ ਉਹਦੀ ਸੁੱਚ ਪਵਿੱਤਰਤਾ ਦੀ ਕਿਰਿਆ ਹੈ ਜਿਹੜਾ ਗੁਰੂ ਨਾਨਕ ਦੇ ਚਰਨ ਹਿਰਦੇ ਵਿੱਚ ਵਸਾ ਦਿੱਤੇ, ਉਹਦਾ ਸਾਰਾ ਕੁਛ ਪਵਿੱਤਰ ਹੋ ਗਿਆ ਸਾਸ। ਇਸ ਕਰਕੇ ਜਾਂ ਅਥਵਾ ਉਹਦਾ ਦਾਨ ਕੀਤਾ, ਉਹਦਾ ਇਸ਼ਨਾਨ ਕੀਤਾ, ਉਹਦਾ ਤਪ ਕੀਤਾ, ਉਹਦੀ ਸੁੱਚਮ ਰੱਖੀ ਹੋਈ, ਸਾਰਾ ਕੁਛ ਸਭ ਲਈ ਹੋਈ। ਸੋ ਇਸ ਪ੍ਰਕਾਰ ਜਿਹਨਾਂ ਨੇ ਹਿਰਦੇ ਦੇ ਅੰਦਰ ਗੁਰੂ ਨਾਨਕ ਦੇ ਚਰਨਾਂ ਨੂੰ ਵਸਾਇਆ ਹੈ,
ਸਾਜਨ ਮੀਤ ਸਖਾ ਹਰ ਬੰਦਪ ਜੀ ਦਾਨ ਪ੍ਰਵਤਰਾਨ ਧਾਰੀ,
ਤੇ ਇਉਂ ਸਾਸ ਜੀ ਸੱਜਣ ਇਹ ਲੋਕ ਦਾ ਮੀਤ ਮਿੱਤਰ ਵਾਹਿਗੁਰੂ ਪਰਲੋਕ ਦਾ, ਇਹ ਲੋਕ ਦੇ ਅੰਦਰ ਸੱਜਣਤਾ ਹੀ ਨਿਭਾਉਣ ਵਾਲਾ, ਪਰਲੋਕ ਦਾ ਮਿੱਤਰ ਅਤੇ ਉਹ ਵਾਹਿਗੁਰੂ ਹਰੀ ਪਰਮੇਸ਼ੁਰ ਵਾਹਿਗੁਰੂ ਸਖਾ ਸਹਾਇਤਾ ਕਰਨ ਵਾਲਾ, ਜਾਂ ਸਖਾ ਬੰਧਕ ਹਰੀ ਪਰਮੇਸ਼ੁਰ ਕੈਸਾ, ਉਹ ਸਾਸ ਵੀ ਪਿਆਰਾ ਸੰਬੰਧੀ ਹੈ, ਜੀਵਾਂ ਨੂੰ ਸਾਸ ਵੀ ਧਾਨ ਕੇ ਅੰਨ ਆਦਿ ਦੇਣ ਵਾਲਾ ਹੈ, ਜੀਵਾਂ ਦੇ ਹਿਰਦੇ ਵਿੱਚ ਧਿਆਨ ਧਾਰਨ ਯੋਗ ਹੈ, ਉਹ ਪ੍ਰਭੂ ਪਰਮੇਸ਼ੁਰ ਮੇਰੇ ਤਾਂ ਪ੍ਰਾਣਾਂ ਦਾ ਆਧਾਰਿਕ ਹੀ ਆਸਰਾ ਹੈ। ਪ੍ਰਾਣ ਜਿਹੜੇ ਸਾਸ ਜੀ, ਪ੍ਰਾਣ ਸਮਾਨ ਉਦਾਨ ਬਿਆਨ ਇਤਿਆਦਿ, ਇਹਨਾਂ ਦੀ ਗਿਣਤੀ ਹੈ ਪੰਜ ਪ੍ਰਾਣ, ਪੰਜ ਉਪ ਪ੍ਰਾਣ, ਨਾਗ ਕੂਰਮ ਕਰਕਲ ਦੇਵਦੱਤ ਧਨੀਜੈ, ਇਹ ਛੋਟੇ ਉਪ ਪ੍ਰਾਣ ਹਨ। ਵੱਡੇ ਪ੍ਰਾਣ ਸਾਜ ਪ੍ਰਾਣ ਸਮਾਨ ਉਦਾਨ ਇਤਿਆਦਿ ਹਨ। ਇੱਕੋ ਹੀ ਹਵਾ ਸਾਡੇ ਸਰੀਰ ਵਿੱਚ ਪਰਮੇਸ਼ੁਰ ਨੇ 10 ਥਾਵਾਂ 'ਤੇ ਟੁਕੜੇ ਕਰ ਕਰਕੇ ਟਿਕਾਈ ਹੋਈ ਹੈ, ਉਹ ਆਪਣੀ ਆਪਣੀ ਕਿਰਿਆ ਕਰ ਰਹੀ ਹੈ। ਇਸ ਕਰਕੇ ਕਿਰਿਆ ਦੇ ਅਸਥਾਨ ਭੇਦ ਕਰਕੇ ਨਾ ਉਹਦਾ ਨਾਮ ਵੱਖਰਾ ਪੈ ਗਿਆ, ਹੈ ਤਾਂ ਹਵਾ ਹੀ ਹੈ ਸਾਰੇ, ਪਰ ਕਿਰਿਆ ਵੱਖਰੀ ਹੈ ਉਸਦੀ, ਅਸਥਾਨ ਵੱਖਰਾ। ਉਸੇ ਹਵਾ ਨੂੰ ਕਿਤੇ ਪ੍ਰਾਣ ਕਹਿੰਦੇ ਆ, ਕਿਤੇ ਉਪਾਨ ਕਹਿੰਦੇ ਨੇ, ਕਿਤੇ ਸਮਾਨ ਕਿਤੇ ਬਿਆਨ ਕਹਿੰਦੇ ਆ, ਕਿਉਂਕਿ ਕਿਰਿਆ ਵੱਖਰੀ ਹੁੰਦੀ ਹੈ। ਜੇ ਆਪਾਂ ਹੁਣ ਸਾਰੀ ਕਿਰਿਆ ਗਣੀ ਗੱਲ ਵੱਧਦੀ ਹੈ, ਪਾਧਿਆਂ ਵਾਲੀ ਗਿਣਤੀਆਂ ਦੇ ਸਾਸ ਨੂੰ ਕੋਈ ਬਹੁਤਾ ਲਾਭ ਨਹੀਂ। ਸੋ ਗੁਰੂ ਕਿਰਪਾ ਕਰੇ, ਇਹ ਦਸੇ ਕਿਸਮ ਦੇ ਪ੍ਰਾਣ ਧਾਰਨ ਕਰਕੇ ਸਾਨੂੰ ਪ੍ਰਾਣੀ ਕਹਿੰਦੇ ਨੇ, ਪ੍ਰਾਣੀ ਤੂੰ ਆਇਓ ਲਾਹਾ ਲੈ, ਪ੍ਰਾਣ ਚੱਲ ਰਹੇ ਨੇ, ਸਵਾਸ ਚੱਲ ਰਹੇ ਨੇ। ਅਤੇ ਜਿਸ ਵੇਲੇ ਸਾਸ ਜੀ ਵਾਹਿਗੁਰੂ ਕਿਰਪਾ ਕਰੇ, ਅਤੇ ਉਹ ਜਿਹੜੇ ਪ੍ਰਾਣਾਂ ਦੇ ਅੰਦਰ ਰਹਿਣ ਵਾਲਾ, ਤਾਂ ਇਹਨੂੰ ਪ੍ਰਾਣ ਕਿਹਾ ਜਾਏ, ਪ੍ਰਾਣਾਂ ਦਾ ਆਧਾਰੀ ਆਸਰਾ, ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਪ੍ਰਾਣਾਂ ਦਾ ਆਸਰਾ ਬਣ ਗਿਆ। ਅਤੇ ਇਹ ਜਿਵੇਂ ਪ੍ਰਾਣਾਂ ਤੋਂ ਬਿਨਾਂ ਸਰੀਰ ਨਹੀਂ ਰਹਿ ਸਕਦਾ, ਪਰਮੇਸ਼ੁਰ ਦੇ ਪਿਆਰੇ ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ ਨਹੀਂ ਰਹਿ ਸਕਦੇ। ਅਤੇ ਫਰੀਦ ਸਾਹਿਬ ਨੂੰ ਥੋੜ੍ਹਾ ਚਿਰ ਇੱਕ ਰਾਤ ਕਿਤੇ ਪਰਮੇਸ਼ੁਰ ਦੀ ਬੰਦਗੀ ਭੁੱਲ ਗਈ, ਸੌਂ ਕੇ ਲੰਘ ਗਈ ਰਾਤ, ਬੰਦਗੀ ਨਾ ਕਰ ਹੋਈ। ਉਸ ਵੇਲੇ ਫਰੀਦ ਸਾਹਿਬ ਨੇ ਐਸੇ ਸਾਸ ਜੀ ਬਚਨ ਕੀਤੇ ਕਿ ਜਿਹੜੀਆਂ ਦੁਹਾਗਣਾਂ ਹਨ, ਪਤਾ ਨਹੀਂ ਉਹਨਾਂ ਨੂੰ ਕਿਵੇਂ ਰਾਤਾਂ ਲੰਘ ਗਈਆਂ। ਅੱਜ ਨਾ ਸੁੱਚੀ ਕੰਧ ਸਿਓ ਅੰਗ ਮੁਰੇ ਮੁਰ ਜਾਏ, ਕਹਿੰਦੇ ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਰਿਹਾ ਹੈ। ਤੈਨੂੰ ਕਿਵੇਂ ਰਾਤਾਂ ਲੰਘਦੀਆਂ ਨੇ, ਮੇਰੀ ਤਾਂ ਇੱਕ ਰਾਤ ਜਿਹੜੀ ਹੈ ਰੱਬ ਨੂੰ ਭੁੱਲ ਕੇ ਮੈਨੂੰ ਪਤਾ ਵੀ ਪਛਤਾਵਾ ਕਿਵੇਂ, ਅੱਜ ਮੇਰੇ ਅੰਗ ਮੁੜ ਮੁੜ ਕੇ ਮੁਰਝਾ ਰਹੇ ਨੇ, ਅੰਗ ਕੀ ਹਿਰਦਾ ਮੁਰਝਾ ਰਿਹਾ ਕਿ ਖੁਦਾ ਦੀ ਬੰਦਗੀ ਨਾ ਹੋਈ ਮੇਰੇ ਕੋਲ। ਜਿਸ ਵੇਲੇ ਸਾਧ ਸੰਗਤ ਆਪਾਂ ਕੰਮ ਕਾਰ ਕਰਦੇ ਹਾਂ, ਜਿਸ ਵੇਲੇ ਵਿਸਰਿਆ ਹੋਇਆ ਨਾਮ ਚੇਤੇ ਆਉਂਦਾ, ਉਸ ਵੇਲੇ ਥੋੜ੍ਹਾ ਜਿਹਾ ਨਾਲ ਪਛਤਾਵਾ ਕਰਨਾ ਚਾਹੀਦਾ ਸੀ ਕਿ ਇੰਨਾ ਸਮਾਂ ਵਾਹਿਗੁਰੂ ਦਾ ਨਾਮ ਭੁੱਲਿਆ ਰਿਹਾ, ਮੇਰੇ ਇੰਨੇ ਸਵਾਸ ਲੰਘੇ। ਇਹ ਪਛਤਾਵਾ ਸਾਨੂੰ ਆਉਣ ਵਾਲੀ ਭੁੱਲ ਨੂੰ ਦੂਰ ਕਰਨ ਵਿੱਚ ਸਹਾਇਤਾ ਕਰੇਗਾ। ਜੇ ਪਛਤਾਵਾ ਹੀ ਨਹੀਂ ਹੈ, ਇਸੇ ਤਰ੍ਹਾਂ ਗੁਨਾਹ, ਜਦੋਂ ਸਾਹਸੀ ਕੋਈ ਗੁਨਾਹ ਹੋ ਗਿਆ, ਬੰਦਾ ਪਛਤਾਵਾ ਜਿੰਨਾ ਵੱਧ ਪਛਤਾਵਾ ਕਰਦਾ ਹੈ, ਮੁੜ ਕੇ ਗੁਨਾਹ ਨਹੀਂ ਕਰਦਾ। ਜਿਹਨੂੰ ਪਛਤਾਵਾ ਹੀ ਨਹੀਂ ਹੈ ਉਹ ਉਸੇ ਰਸਤੇ ਤੁਰਿਆ ਰਹਿੰਦਾ। ਇਸ ਕਰਕੇ ਸਾਹਸੀ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਾਣਾਂ ਦਾ ਆਧਾਰ ਆਸਰਾ, ਉਹ ਪਰਮੇਸ਼ਵਰ ਵਾਹਿਗੁਰੂ ਦਾ ਨਾਮ ਹੈ, ਪ੍ਰਾਣਾਂ ਦਾ ਆਸਰਾ ਕੀਤਾ ਹੋਇਆ ਹੈ।
ਓਟ ਗਈ ਸਵਾਮੀ ਸਮਰੱਥ,
ਸਮਰੱਥ ਹੈ,
ਸਮਰੱਥ ਹੈ ਨਾਨਕ ਦਾਸ ਸਦਾ ਬਲਿਹਾਰੀ।
ਤੇ ਮੈਂ ਉਹ ਸਵਾਮੀ ਸਮਰੱਥ ਜਿਹੜਾ ਸਰਵ ਸ਼ਕਤੀਮਾਨ ਨੂੰ ਸਮਰੱਥ ਕਹਿੰਦੇ, ਓਟ ਗਹੀ ਗਹੀ ਨਾ ਗ੍ਰਹਿਣ ਕਰਨਾ ਪਕੜਨ ਦਾ, ਸਵਾਮੀ ਨਾਮ ਮਾਲਕ ਦਾ ਹੈ, ਜਿਹੜਾ ਸਰਵ ਸ਼ਕਤੀਮਾਨ ਵਾਹਿਗੁਰੂ ਹੈ, ਮੈਂ ਉਹਦੀ ਰੇਮਨ ਓਟ ਲਿਹੋ ਹਰਨਾ, ਮੈਂ ਉਹਦੀ ਓਟ ਨਾਮ ਦਾ ਆਸਰੇ ਦਾ, ਮੈਂ ਉਹਦਾ ਆਸਰਾ ਪਕੜਿਆ ਹੋਇਆ ਹੈ। ਨਾਨਕ ਦਾਸ ਸਦਾ ਬਲਿਹਾਰੀ, ਮੈਂ ਸਦਾ ਹੀ ਬਲਿਹਾਰ ਕੁਰਬਾਨ ਜਾਂਦਾ ਹਾਂ ਉਸ ਵਾਹਿਗੁਰੂ ਪਰਮੇਸ਼ਵਰ ਦੇ। ਸਾਹਿਬ ਜੀ ਪਿੱਛੇ ਨੌ ਸਵਈਏ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੋਂ ਸਵਈਆਂ ਦੀ ਕਥਾ ਸ਼ੁਰੂ ਹੋਈ ਹੈ। ਨੌ ਸਵਈਏ ਗੁਰੂ ਅਰਜਨ ਸਾਹਿਬ ਜੀ ਨੇ ਭੱਟਾਂ ਨੂੰ ਗੁਰੂ ਨਾਨਕ ਤੇ ਪਰਮੇਸ਼ਵਰ ਦੀ ਅਕਾਲ ਪੁਰਖ ਦੀ ਅਭੇਦਤਾ ਦੇ ਉਚਾਰਨ ਕਰਕੇ ਉਪਦੇਸ਼ ਬਖਸ਼ੇ ਕੀਤਾ। ਉਸ ਤੋਂ ਬਾਅਦ ਅੱਗੇ ਜਿਹੜੇ ਸਵਈਏ ਜਿਨ੍ਹਾਂ ਦੀ ਆਪਾਂ ਕਥਾ ਨੂੰ ਵਿਚਾਰਦੇ ਆ ਰਹੇ ਹਨ, ਇੱਥੇ ਤੱਕ ਨੌ ਸਵਈਏ ਹੋ ਗਏ। ਇਹ ਨੌ ਸਵਈਏ ਦੇਹ ਅਭਿਆਸ ਨੂੰ ਦੂਰ ਕਰਨ ਵਾਸਤੇ ਬੜਾ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਸ ਤੋਂ ਅੱਗੇ ਸਾਹਸੀ ਅੰਕ ਬਦਲਿਆ ਤੇ ਅੱਗੇ ਜਿਹੜੇ ਸਾਹਸੀ ਏਕਾ ਮੂਹਰੇ ਚੱਲ ਪਿਆ, ਅਗਲੇ ਸਵਈਏ ਦੀ ਸਮਾਪਤੀ ਦੇ ਏਕਾ ਲੱਗ ਗਿਆ ਤੇ ਨਾਲ ਦਸ ਵੀ ਲਿਖ ਦਿੱਤਾ। ਇਸ ਤੋਂ ਅੱਗੇ ਫਿਰ ਏਕੇ ਦੇ ਨਾਲ ਦੂਜਾ ਆ ਗਿਆ ਤੇ ਨਾਲ ਗਿਆਰਾਂ ਆ ਗਿਆ। ਇਹ ਸਾਹਸੀ ਇਹ ਵਿਚਾਰ ਜਾਣਨਾ ਵੀ ਨੌ ਸਵਈਏ ਤਾਂ ਇੱਕ ਚਾਲ ਦੇ, ਦੋ ਸਵਈਏ ਅੱਗੇ ਚਾਲ ਬਦਲ ਗਈ ਸਵਈਆਂ ਦੀ, ਇਸ ਕਰਕੇ ਉਹਨਾਂ ਦੇ ਅੰਕ ਵੱਖਰੇ ਕਰ ਦਿੱਤੇ, ਵੱਡੀ ਗਿਣਤੀ ਉਹੀ ਆ। ਉਸ ਤੋਂ ਅੱਗੇ ਸਾਹ ਸਿੰਘ ਜੀ 20 ਅੰਕ ਪਿੱਛੇ ਆਏਗਾ। ਇਹਦਾ ਮਤਲਬ ਹੈ ਕਿ 11 ਸਵਈਏ ਇਹ, 9 ਸਵਈਏ ਸਾਹ ਸਿੰਘ ਜੀ ਪਿਛਲੇ, ਇਹਨਾਂ ਦਾ ਜੋੜ 20 ਹੋ ਗਿਆ। ਜਾਂ ਇਉਂ ਸਮਝ ਲਓ ਵੀ 9 ਇੱਥੇ ਤੱਕ, 9 ਪਹਿਲੇ ਹੋ ਗਏ, 9 ਦੂਣੀ 18, ਦੋ ਸਵਈਏ ਇਹ ਜਿਹੜੇ ਰਹਿੰਦੇ ਨੇ ਕਥਾ ਤੋਂ, 18 ਤੋਂ 20 ਹੋ ਗਏ ਸਾਹ ਸਿੰਘ, ਪਿੱਛੇ ਜੋੜ 20 ਆ ਗਿਆ। ਇਹ ਜਿਹੜੇ ਦੋ ਸਵਈਏ ਨਾ, ਕਹਿਣ ਤੋਂ ਭਾਵ ਹੈ ਇਹਨਾਂ ਦੀ ਚਾਲ ਵੱਖਰੀ ਹੈ। ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਨੇ ਸਵਈਆਂ ਦੀ ਥੋੜ੍ਹੀ ਜਿਹੀ ਸ਼ੈਲੀ ਬਦਲੀ ਹੈ ਤੇ ਆਓ ਅਗਲੇ ਸਵਈਆਂ ਦੇ ਵੀ ਧਿਆਨ ਨਾਲ ਸਰਵਣ ਕਰੋ ਜੀ।
ਆਵਦ ਕਟਿਓ ਨਾ ਜਾਪ, ਪ੍ਰੇਮ ਰਸ ਚਰਨ ਕਮਲ ਸੰਗ।
ਤੇ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਸਾਹਸ ਨੂੰ ਫਰਮਾਨ ਕਰਦੇ ਹੈ ਕਿ ਜਿਨ੍ਹਾਂ ਦੇ ਹਿਰਦੇ ਦੇ ਅੰਦਰ, ਪੂਰੀ ਪੰਕਤੀ ਭਾਈ ਬੋਲਦੇ ਸਰ,
ਆਵਦ ਕਟਿਓ ਨਾ ਜਾਪ, ਪ੍ਰੇਮ ਰਸ ਚਰਨ ਕਮਲ ਸੰਗ।
ਜਿਨ੍ਹਾਂ ਦਾ ਮਨ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਕਮਲਾਂ ਦੇ ਸੰਗ, ਕਹੀਏ ਸੰਗ ਨਾਲ ਜੁੜ ਜਾਣ ਦਾ ਸਾਹਸ, ਵਾਹਿਗੁਰੂ ਦੇ ਚਰਨਾਂ ਦੇ ਨਾਲ ਚਰਨਾਂ ਕਮਲਾਂ ਨਾਲ ਜੁੜ ਗਏ ਤੇ ਉਹਨਾਂ ਨੂੰ ਸਮਰੱਥਾ ਕੀ ਮਿਲਦੀ ਹੈ? ਆਪ ਨਾ ਸਾਹਸ ਨਹੀਂ ਸ਼ਸਤਰ ਦਾ ਹੈ। ਸ਼ਸਤਰ ਕੀ ਕਰਦਾ? ਕੱਟਦਾ। ਆਪ ਕੱਟਿਓ ਨਾ ਜਾ, ਉਹ ਸ਼ਸਤਰ ਦੇ ਨਾਲ ਵੀ ਕੱਟੇ ਨਹੀਂ ਜਾ ਸਕਦੇ, ਉਹਨਾਂ ਦੇ ਅੰਦਰ ਐਡੀ ਸ਼ਕਤੀ ਹੋ ਜਾਂਦੀ ਹੈ। ਅਥਵਾ ਉਹਨਾਂ ਨੂੰ ਸਾਹਸ ਜੀ ਕੋਈ ਕਾਮ ਕ੍ਰੋਧ ਰੂਪੇ ਸ਼ਸਤਰ ਨੇ ਵੀ ਇਹ ਕੱਟਦੇ ਆ ਸਾਨੂੰ, ਆਵਦ ਕੱਟਿਓ ਨਾ ਜਾਤ, ਇਹ ਸ਼ਸਤਰ ਦੁਨੀਆਂ ਨੂੰ ਤਾਂ ਕੱਟਦੇ ਆ ਪਰ ਨਾਮ ਜਪਣ ਵਾਲਿਆਂ ਨੂੰ ਕੱਟ ਨਹੀਂ ਸਕਦੇ। ਹਿਰਦੇ ਦੇ ਅੰਦਰ ਨਾਮ ਹੈ, ਆਵਦ ਕੱਟਿਓ ਨਾ ਜਾਤ, ਰਹਿਓ ਜਨ ਆਵਦ ਕੱਟਿਓ ਨਾ ਜਾਤ, ਪ੍ਰੇਮ ਰਸ, ਪ੍ਰੇਮ ਦੇ ਰਸ ਆਨੰਦ ਦੇ ਵਿੱਚ ਚਰਨਾਂ ਕਮਲਾਂ ਦਾ ਰਸ ਲੈਣ ਵਾਲੇ ਜਿਹੜੇ ਕਬੀਰ, ਚਰਨ ਕਮਲ ਕੀ ਮੌਤ ਕੋ ਕਹੋ ਕੈਸੇ ਅਨੁਮਾਨ, ਕਹਿਵੇ ਕੋ ਸੋਭਾ ਨਹੀਂ ਦੇਖਾ ਇੱਕ, ਤੇ ਉਹ ਸਦਾ ਹੀ ਚਰਨਾਂ ਕਮਲਾਂ ਦੇ ਨਾਲ ਜੁੜੇ ਜੁੜੇ ਹਨ।
ਦਾਵਨ ਬੰਧਿਓ ਨਾ ਜਾਤ ਵਿਦੇ ਮਨ ਦਰਸ ਮਗ।
ਤੇ ਇਸੇ ਤਰ੍ਹਾਂ ਸਾਧ ਸਿੰਘ ਜੀ ਹੋਰ ਪ੍ਰਮਾਣ ਕਰਦੇ ਹੈ ਕਿ ਜਿਨ੍ਹਾਂ ਦੇ ਮਨ ਦੇ ਅੰਦਰ ਵਾਹਿਗੁਰੂ ਪਰਮੇਸ਼ੁਰ ਅੰਤਰਜਾਮੀ ਦੇ ਦਰਸ਼ਨਾਂ ਦਾ ਚਾਅ ਲੱਗਿਆ ਹੋਇਆ ਹੈ ਜਾਂ ਅਥਵਾ ਮਗਨਾਮ ਰਸਤੇ ਦਾ ਹੈ ਪ੍ਰਤੱਖ, ਇਹ ਜਿਹੜੇ ਚਰਨ ਹਨ ਵਾਹਿਗੁਰੂ ਦੇ ਚਰਨ ਚਲੋ ਮਾਰਗ ਗੋਬਿੰਦ, ਇਹ ਮਗ ਕੇ ਚੱਲਦੇ ਨੇ ਵਾਹਿਗੁਰੂ ਦੇ, ਜਿਸ ਰਸਤੇ ਚੱਲ ਕੇ ਦਰਸ਼ਨ ਹੋਣ, ਗੁਰੂ ਘਰ ਆਉਣਾ, ਗੁਰਸਕਤੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ, ਇਉਂ ਸਾਧ ਸੰਗਤ ਚਰਨ ਸਫਲੇ ਹੋ ਜਾਂਦੇ। ਤੇ ਇਸ ਤੋਂ ਅੱਗੇ ਜਿਹੜਾ ਮਨ ਰੂਪੀ ਚਰਨ ਹੈ ਉਹਦੇ ਸੰਕਲਪ ਔਰ ਵਿਕਲਪ ਪੈਰ ਨੇ, ਇਹ ਕਦਮਾਂ ਦੇ ਨਾਲ ਤੁਰਦਾ ਮਨ ਜਿਹੜਾ, ਸੰਕਲਪੋ ਵਿਕਲਪੋ ਹੀ ਮਨਾ। ਜਿਨ੍ਹਾਂ ਦਾ ਉਹ ਮਨ ਜਿਹੜਾ ਭਗਤੀ ਰੂਪ ਮਗ ਰਸਤੇ ਤੇ ਤੁਰ ਪਿਆ, ਭਗਤੀ ਦਾ ਹੀ ਰਸਤਾ ਉਹ ਵਾਹਿਗੁਰੂ ਦੇ ਦਰਸ਼ਨਾਂ ਤੱਕ ਲੈ ਕੇ ਜਾਂਦਾ, ਦਰਸ਼ਨ ਮੰਜ਼ਲ, ਭਗਤੀ ਮਾਰਗ ਹੈ, ਮਾਰਗ ਤੇ ਮੰਜ਼ਲ ਦਾ ਬੜਾ ਨੇੜੇ ਦਾ ਰਿਸ਼ਤਾ ਹੋਇਆ। ਜਿਨ੍ਹਾਂ ਦੇ ਮਾਰੇ ਖੋਏ ਗਏ ਉਹਨਾਂ ਦੀਆਂ ਮੰਜ਼ਲਾਂ ਤਾਂ ਪਹਿਲੀਆਂ ਖੋਈਆਂ ਗਈਆਂ, ਜਿਹਦੇ ਮਾਰਗ ਹੀ ਭੁੱਲ ਗਏ, ਮਾਰਗ ਹੀ ਬਦਲ ਗਏ, ਮੰਜ਼ਲ ਕੀ ਆਉਣੀ ਹੈ ਸਾਧ ਸੰਗਤ। ਸੋ ਇਸ ਕਰਕੇ ਭਗਤੀ ਰੂਪੀ ਮਾਰਗ ਪ੍ਰਾਪਤੀ ਰੂਪੀ ਮੰਜ਼ਲ ਹੈ, ਉਹ ਦਰਸ਼ਨਾਂ ਦੇ ਮਗ ਤੇ ਉਸ ਵਾਹਿਗੁਰੂ ਪਰਮੇਸ਼ੁਰ ਦੇ, ਜਿਨ੍ਹਾਂ ਦਾ ਮਨ ਸਾਧ ਸੰਗਤ ਪ੍ਰੇਮ ਦੇ ਵਿੱਚ ਵਿਧੇ ਐਨ ਬਿੰਨਿਆ ਪਿਆ ਹੈ, ਤੇ ਉਹ ਜਿਹੜੇ ਨੇ ਦਾਵਰ ਵਧਿਓ ਨਾ ਜਾਤ, ਰੱਸਿਆਂ ਦੇ ਨਾਲ ਵੀ ਕੋਈ ਬੰਨ ਦੇ ਦੇ ਬੰਨੇ ਨਹੀਂ ਜਾ ਸਕਦੇ। ਅਨੇਕਾਂ ਦੇ ਪ੍ਰਮਾਣ ਸਾਧ ਸੰਗਤ ਜੀ ਬੰਦੇ ਬਹਾਦਰ ਵਰਗੇ ਬੰਨੇ ਹੋਏ ਵੀ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਜੇਲ੍ਹ ਖਾਨੇ ਦੇ ਅੰਦਰ ਬੰਨੇ ਹੋਏ ਸੰਗਤ ਨਹੀਂ ਨਿਕਲ ਗਏ ਸੀ ਸਿੱਖ, ਅਨੇਕਾਂ ਦੇ ਐਸੇ ਪ੍ਰਮਾਣ ਹਨ। ਸੋ ਇਸ ਕਰਕੇ ਪਰਮੇਸ਼ੁਰ ਦੇ ਚਰਨਾਂ ਦੇ ਨਾਲ ਜਿਹੜੇ ਜੁੜੇ ਹਨ ਉਹਨਾਂ ਰੱਸਿਆਂ ਦੇ ਨਾਲ ਵੀ ਕੋਈ ਬੰਨ ਨਹੀਂ ਸਕਦਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਜਦੋਂ ਆਗਰੇ ਸਾਧ ਸੰਗਤ ਜੀ ਜਾ ਕੇ ਕਿਲੇਦਾਰ ਕੋਤਵਾਲ ਨੇ ਘੇਰਿਆ, 400 ਸਿਪਾਹੀ ਵੀ ਆ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਜਾ ਕੇ ਕਹਿਣ ਲੱਗੇ, ਤੁਹਾਡਾ ਹੀ ਨਾਮ ਗੁਰੂ ਤੇਗ ਬਹਾਦਰ ਹੈ? ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਤੇਗ ਬਹਾਦਰ ਹੈ ਮਮ ਨਾਮੂ। ਕਹਿੰਦੇ ਮੇਰਾ ਨਾਮ ਤੇਗ ਬਹਾਦਰ ਹੈ, ਇਹੀ ਨਾਮ ਮੇਰੇ ਪਿਤਾ ਨੇ ਰੱਖਿਆ ਸੀ। ਬੋਲੇ ਸ੍ਰੀ ਮੁਖ ਤੇ ਬੋਲੇ ਸੁਖ ਧਾਮੂ, ਤੇਗ ਬਹਾਦਰ ਹੈ ਮਮ ਨਾਮੂ। ਗੁਰੂ ਨਾਨਕ ਕੀ ਕਰਨਾ ਹੈ ਤਾਂ ਤੇ ਜਗਤ ਗੁਰੂ ਮੋਹਿਕ ਹੈ। ਕਹਿੰਦੇ ਗੁਰੂ ਨਾਨਕ ਦੀ ਕਿਰਪਾ ਹੈ ਜਿਹੜੇ ਕਰਕੇ ਲੋਕ ਮੈਨੂੰ ਗੁਰੂ ਕਹੀ ਜਾਂਦੇ ਆ, ਨਾ ਤਾਂ ਮੇਰਾ ਤੇਗ ਬਹਾਦਰ ਹੈ। ਇੰਨੀ ਨਿਮਰਤਾ ਚ ਬੋਲੇ ਮਹਾਰਾਜ ਸਾਹਿਬ, ਕਹਿਣਗੇ ਗੁਰੂ ਨਾਨਕ ਦੀ ਕਰਨਾ ਹੈ, ਇਹ ਗੁਰੂ ਨਾਨਕ ਦੀ ਕਿਰਪਾ ਹੈ ਮੇਰੇ ਤੇ ਕਿ ਲੋਕ ਮੈਨੂੰ ਗੁਰੂ ਕਹਿੰਦੇ। ਫੜ ਕੇ ਲਿਆਂਦੇ, ਔਰੰਗਜ਼ੇਬ ਨੇ ਜਾ ਕੇ ਦੱਸ ਦਿੱਤਾ, ਤੇ ਔਰੰਗਜ਼ੇਬ ਨੇ ਉੱਥੇ ਬੜੀ ਫੌਜ ਭੇਜੀ, ਲੱਗਾ ਕਿਲੇਦਾਰ ਹੰਕਾਰ ਕਰਨ, ਜਿਹੜਾ ਕੰਮ 22 ਸੂਬਿਆਂ ਚੋਂ ਕਿਸੇ ਸੂਬੇਦਾਰ ਤੇ ਨਹੀਂ ਹੋਇਆ ਉਹ ਮੈਂ ਕਰਕੇ ਵਿਖਾ ਦਿੱਤਾ ਔਰੰਗਜ਼ੇਬ। ਮਹਾਰਾਜ ਨੇ ਕਿਹਾ ਵੀ ਇਹ ਮੈਂ ਤਾਂ ਯਾਲੀ ਨੂੰ ਇਨਾਮ ਗਵਾਉਣ ਵਾਸਤੇ ਆਇਆ ਸੀ ਵੀ ਚਲੋ ਜਾਣਾ ਹੀ ਆ, ਜਾਂਦੇ ਜਾਂਦੇ ਇਹ ਵਿਚਾਰਾ ਹੋਕੇ ਲੈਂਦਾ, ਇਹਦਾ ਬੁਢਾਪਾ ਰੁਲਿਆ। ਤੇ ਕਹਿਣ ਲੱਗੇ ਅਰੇ ਹੰਕਾਰ ਕਰਨ ਲੱਗਿਆ ਮਹਾਰਾਜ ਜਦੋਂ ਲੋਕ ਹੋ ਗਏ ਸਿੱਖਾਂ ਸਮੇਤ, ਤੇ ਫਿਰ ਟੱਕਰਾ ਮਾਰਦਾ ਵੀ ਹੁਣ ਕੀ ਬਣੂ, ਮੇਰੇ ਤਾਂ ਬੱਚਿਆਂ ਨੂੰ ਵੀ ਕੋਲੋਂ ਸੀ ਪੀੜ ਲੈਣਾ, ਐਸਾ ਜ਼ਾਲਮ ਹੈ ਇਹ ਬਾਦਸ਼ਾਹ। ਉਸ ਵੇਲੇ ਸਾਧ ਸਿੰਘ ਜੀ ਪ੍ਰੇਮੀ ਸਿੱਖ ਨੇ ਦੱਸਿਆ, ਹਸਨ ਅਲੀ ਖਾਂ ਨੇ ਕਿਹਾ, ਕਹਿਣ ਲੱਗਿਆ ਉਹ ਤੂੰ ਇਹ ਦਾਵਾ ਛੱਡ ਦੇ, ਤੂੰ ਗੁਰੂ ਤੇਗ ਬਹਾਦਰ ਦਾ ਧਿਆਨ ਧਰ ਕੇ ਅਰਦਾਸ ਕਰ, ਫਿਰ ਲੱਗਾ ਬੇਨਤੀ ਕਰਨ, ਹੇ ਸੱਚੇ ਪਾਤਸ਼ਾਹ ਮੈਂ ਮੂਰਖ, ਮੈਂ ਕੌਣ ਹੈ ਤੁਹਾਨੂੰ ਗ੍ਰਿਫਤਾਰ ਕਰਨ ਵਾਲਾ, ਕਿਰਪਾ ਕਰੋ ਮਹਾਰਾਜ ਮੇਰੇ ਪਰਿਵਾਰ ਤੇ ਤਰਸ ਕਰੋ, ਜਿਵੇਂ ਬੁੱਢੇ ਵਾਲੇ ਤੇ ਤਰਸ ਕੀਤਾ, ਆਪ ਮਹਾਰਾਜ ਕਿਰਪਾ ਕਰੋ, ਮੇਰੇ ਕੋਲੋਂ ਹੰਕਾਰ ਹੋ ਗਿਆ। ਜਮਨਾ ਤੋਂ ਇਸ਼ਨਾਨ ਕਰਕੇ ਸਤਿਗੁਰੂ ਬਾਣੀ ਪੜ੍ਹਦੇ ਸਿੱਖਾਂ ਸਮੇਤ ਆ ਰਹੇ, ਕਿਲੇ ਦਾ ਚਰਨ ਹੀ ਪੈ ਗਿਆ। ਮਹਾਰਾਜ ਸਾਹਿਬ ਕਹਿੰਦੇ ਸੁਣਾ ਭਾਈ, ਕਹਿੰਦਾ ਮਹਾਰਾਜ ਦੱਸ ਤੋਂ ਮੈਨੂੰ ਯਕੀਨ ਹੋ ਗਿਆ ਵੀ ਤੁਹਾਨੂੰ ਬੰਨਣ ਵਾਲਾ ਕੋਈ ਨਾ, ਤੁਹਾਨੂੰ ਕੋਈ ਰੱਸਿਆਂ 'ਚ ਨਾ ਲੋਹੇ ਦੀਆਂ ਸੀਟਾਂ 'ਚ ਕੋਈ ਨਹੀਂ ਬੰਨ ਸਕਦਾ। ਇਸ ਕਰਕੇ ਸਾਧ ਸਿੰਘ ਜੀ ਦਾਵਨ ਵਧਿਓ ਨਾ ਜਾਤ, ਉਹਨਾਂ ਨੂੰ ਕੌਣ ਹੈ ਬੰਨਣ ਵਾਲਾ,
ਪਾਵਕ ਜਰਿਓ ਨਾ ਜਾਤ ਰਹਿਓ ਜਲ ਧੂਰ ਲਗ।
ਜਿਹੜਾ ਸੰਤਾਂ ਮਹਾਂਪੁਰਸ਼ਾਂ ਦੀ ਗੁਰਸਿੱਖਾਂ ਦੀ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਪਾਏ, ਜਿਹੜੇ ਜਨ ਸੇਵਕਾਂ ਦੀ ਸੰਤ ਜਨਾਂ ਦੀ ਮਸਤਕ ਲੱਗਾ ਸਾਧ ਰੇਣ ਵੱਡ ਭਾਗ ਜਿਨ੍ਹਾਂ, ਜਨ ਧੂੜ ਲੱਗ, ਜਿਹੜੇ ਜਨ ਸੇਵਕਾਂ ਦੀ ਚਰਨ ਧੂੜ ਨੂੰ ਲੱਗੇ ਨੇ ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈ ਹੈ। ਕਹਿੰਦੇ ਉਹ ਕੈਸੇ ਨੇ, ਪਾਵਕ ਜਰੇ ਉਹਨਾਂ ਜਾਤ, ਉਹਨਾਂ ਨੂੰ ਸਾਧ ਸੰਗਤ ਜਿਹੜੀ ਅੱਗ ਹੈ ਪ੍ਰਤੱਖ ਅਗਨੀ ਨਹੀਂ ਫੂਕ ਸਕਦੇ। ਜਿਵੇਂ ਸਾਧ ਸਿੰਘ ਜੀ ਪਿੱਛੇ ਦੱਸਿਆ ਵੀ ਉਹਨਾਂ ਨੂੰ ਸਾਧ ਸਿੰਘ ਜੀ ਰੱਸੀਆਂ ਆਦਿ ਨਹੀਂ ਬੰਨ੍ਹ ਸਕਦੀਆਂ, ਸੰਗਲ ਨਹੀਂ ਜਕੜ ਸਕਦੇ, ਬਾਸਣਾ ਦੀਆਂ ਰੱਸੀਆਂ ਨਹੀਂ ਜਕੜ ਸਕਦੀਆਂ, ਇਹ ਵੀ ਰੱਸੀਆਂ ਸਾਧ ਸਿੰਘ ਜੀ। ਇਸੇ ਤਰ੍ਹਾਂ ਉਹਨਾਂ ਨੂੰ ਦੋਨੇ ਪ੍ਰਕਾਰ ਦੀ ਅਗਨੀ, ਕ੍ਰਿਸ਼ਨਾ ਦੀ ਅਗਨੀ ਉਹ ਜਾਲ ਨਹੀਂ ਸਕਦੀ, ਜਿਹੜੀ ਪ੍ਰਤੱਖ ਅਗਨੀ ਹੈ ਇਹ ਵੀ ਸਾੜ ਨਹੀਂ ਸਕਦੀ। ਪਾਵਕ ਜਰੇ ਉਹਨਾਂ ਜਾਤ ਰਹੋ ਜਨ ਧੂਰ ਲੜ। ਇੱਥੇ ਸਾਧ ਸਿੰਘ ਜੀ ਇਤਿਹਾਸ ਦੇ ਪੰਨਿਆਂ 'ਤੇ ਇੱਕ ਬੜੀ ਆਪ ਜੀ ਨੇ ਸਾਖੀ ਰਸਮਈ ਬੜੀ ਵਾਰ ਵਾਰ ਸੁਣੀ ਹੋਏਗੀ ਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਾਲਟੀ ਮੂਰਤ ਹਰਗੋਬਿੰਦ ਸਵਾਰੀ। ਸ੍ਰੀ ਅਕਾਲ ਤਖਤ ਸਾਹਿਬ 'ਤੇ ਸਤਿਗੁਰੂ ਮਹਾਰਾਜ ਦੀਵਾਨ ਸਜਾਉਂਦੇ, ਦੀਵਾਨ ਦੇ ਵਿੱਚ ਰਾਗੀ ਕੀਰਤਨ ਕਰ ਰਹੇ ਨੇ, ਪ੍ਰੇਮ ਰਸ ਦੇ ਵਿੱਚ ਝੂਮ ਰਹੀ ਆ ਸਾਹਿਬ ਐਨ ਆਨੰਦ ਦੇ ਵਿੱਚ। ਇੱਕ ਸਿੱਖ ਦੌੜਿਆ ਦੌੜਿਆ ਸਾਧ ਸਿੰਘ ਆਇਆ, ਬਹੁਤ ਕਾਹਲੀ ਦੇ ਵਿੱਚ, ਉਹਦੇ ਕਾਹਲੀ ਕਦਮਾਂ ਦੇ ਨਾਲ ਕਈਆਂ ਦੀਆਂ ਬਿਰਤੀਆਂ ਹਿਲ ਗਈਆਂ, ਅਰ ਲਿਆ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਸਾਹ ਚੜਿਆ ਹੋਇਆ। ਕੁਝ ਉਹਨੇ ਪਦਾਰਥ ਰੱਖਿਆ, ਬਸਤਰ ਸਨ, ਮਹਾਰਾਜ ਦੇ ਚਰਨਾਂ 'ਚ ਹੱਥ ਜੋੜ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਬਖਸ਼ ਲਈ ਸਤਿਗੁਰੂ ਕਿਰਪਾ ਕਰੋ, ਆਹ ਕੁਛ ਭੇਟਾ ਮਹਾਰਾਜ ਲਿਆਇਆ। ਮਹਾਰਾਜ ਕਹਿੰਦੇ ਸਿੱਖਾ ਇੰਨੀ ਕਾਹਲ ਕਿਉਂ? ਕਹਿੰਦਾ ਮਹਾਰਾਜ ਪੁੱਛੋ ਨਾ, ਇਹਦੇ ਨਾਲ ਦੇ ਦੋ ਦਿਸ਼ਾਲੇ ਪਹਿਲਾਂ ਲੈ ਕੇ ਆਇਆ ਸੀ, ਆਹ ਜਿਹੜਾ ਪੱਟੀ ਦਾ ਹਾਕਮ ਹੈ ਮਹਾਰਾਜ ਮੇਰੇ ਕੋਲ ਜ਼ਬਰਦਸਤੀ ਉਹਨੇ ਧੱਕੇ 'ਤੇ ਦਿਸ਼ਾਲੇ ਖੋਲ੍ਹੇ, ਨਾਲੇ ਮੈਨੂੰ ਮਾਰਿਆ, ਮੈਨੂੰ ਦਬ ਕੇ ਮਾਰੇ ਅਤੇ ਮੈਨੂੰ ਇਸ ਤਰ੍ਹਾਂ ਕਿਹਾ ਵੀ ਜੇ ਮੁੜ ਕੇ ਗੁਰੂ ਦੇ ਚਰਨਾਂ ਦੇ ਵਿੱਚ ਗਿਆ ਤਾਂ ਤੈਨੂੰ ਜਾਨੋ ਮਾਰ ਦਾਂ। ਮਹਾਰਾਜ ਮੈਂ ਉੱਥੋਂ ਖਹਿੜਾ ਛੜਾ ਕੇ ਜ਼ਾਲਮਾਂ ਦੇ ਕੋਲੋਂ ਚੱਲਿਆ, ਅੱਗੇ ਮੇਰੇ ਕਦਮ ਨਾ ਵਧਣ ਕਿ ਮੈਂ ਖਾਲੀ ਹੱਥ ਜਾਊਂਗਾ ਗੁਰੂ ਸਾਹਿਬ ਦੇ ਚਰਨਾਂ 'ਚ, ਕਿਉਂਕਿ ਰਿਗਤ ਪਾਨ ਦਰਸੈ ਨਹੀਂ ਭੂਪ ਭਿਖਤ ਗੁਰਦੇਵ, ਫਲ ਦੀ ਇਹ ਫਲ ਪਾਈ ਹੈ ਫਲੇ ਨਾ ਫਲ ਮੈਨੂੰ ਸੇਵ। ਮਹਾਰਾਜ ਮੇਰੇ ਤੋਂ ਆਉਣਾ ਹੋਇਆ ਮੈਂ ਪਿੱਛੇ ਮੁੜਿਆ, ਮੈਂ ਵਾਪਸ ਆਪਣੇ ਪਿੰਡ ਜਾ ਕੇ ਮੁੜ ਕੇ ਫਿਰ ਉਸ ਤਰ੍ਹਾਂ ਦੇ ਦਸਾਲੇ, ਇਹ ਮਹਾਰਾਜ ਚੋਰੀ ਫਿਰ ਜੰਗਲ ਜੰਗਲ ਦੇ ਰਸਤੇ ਨੂੰ ਨਾ, ਮੈਂ ਲੁਕ ਲੁਕ ਕੇ ਡਰ ਡਰ ਕੇ ਮਹਾਰਾਜ ਮਸਾਂ ਪਹੁੰਚਿਆ, ਆਹ ਸਾਂਭੋ ਸ਼ੁਕਰ ਹੋਇਆ ਦਸਾਲੇ ਤੁਹਾਡੇ ਚਰਨਾਂ 'ਚ ਪਹੁੰਚ ਗਏ। ਮਹਾਰਾਜ ਕਹਿੰਦੇ ਸਿੱਖਾ ਚਿੰਤਾ ਨਾ ਕਰ, ਤੇਰੇ ਉਹ ਦਸਾਲੇ ਵੀ ਆਉਣਗੇ ਜਿਹਨਾਂ 'ਚ ਤੇਰੀ ਐਡੀ ਭਾਵਨਾ ਸੀ। ਸਾਰੇ ਸੂਰਮਿਆਂ 'ਤੇ ਨਹੀਂ ਦੇਖਿਆ ਮਹਾਰਾਜ, ਕਹਿੰਦੇ ਵਿਧੀ ਚੰਦ? ਹਾਂ ਮਹਾਰਾਜ। ਕਹਿੰਦੇ ਵੀ ਤੇਰੇ ਵਰਗੀਆਂ ਵਿਧੀਆਂ ਕੋਈ ਨਹੀਂ ਬਣਾ ਸਕਦਾ, ਆਹ ਸਿੱਖ ਦੀ ਭਾਵਨਾ ਪੂਰੀ ਕਰਨੀ ਹੈ, ਦਸ਼ਾਲੇ ਲੈ ਕੇ ਆ ਪੱਟੀ ਵਾਲੇ ਰਾਣੀ ਦੇ ਕੋਲ। ਤਾਂ ਮਹਾਰਾਜ ਤੁਹਾਡੀ ਕਿਰਪਾ ਹੋਣੀ ਚਾਹੀਦੀ ਹੈ, ਧਰਮਰਾਜ ਦੇ ਕੋਲੋਂ ਖੋਹ ਕੇ ਲਿਆਉਂਦੇ ਹੁਣ ਤਾਂ ਵੀ ਲੈ ਆਓ ਵਿਧੀ ਚੰਦ, ਇਹ ਤਾਂ ਗੱਲੇ ਕੋਈ ਨਹੀਂ, ਇੰਦਰ ਲੈ ਦੇ ਵਿੱਚ ਆ ਗੁਰੂ ਕੀ ਵਸਤੂ ਜਿਹੜੀ ਹੈ ਇੰਦਰ ਦੇ ਕੋਲੋਂ ਵੀ ਫੜ ਲਿਆਵਾਂ। ਐਡਾ ਹੌਸਲਾ, ਸਾਰੇ ਹੈਰਾਨ ਹੋ ਗਏ ਕਿ ਰਾਜੇ ਦੇ ਨਾਲ ਮੱਥਾ ਲਾਉਣਾ, ਜਿਹਦੇ ਕੋਲ ਫੌਜਾਂ ਨੇ, ਜਿਹਦੇ ਕੋਲ ਕਿਲਾ, ਜਿਹਦੇ ਕੋਲ ਸਿਪਾਹੀ ਨੇ। ਭਾਈ ਸਾਹਿਬ ਸਾਧ ਸਿੰਘ ਮੱਥਾ ਟੇਕ ਕੇ ਗੁਰੂ ਕਾ ਥਾਪੜਾ ਲੈ ਕੇ ਤੁਰ ਪਿਆ, ਸਤਿਗੁਰੂ ਤੇਰੀ ਕਿਰਪਾ ਹੋਣੀ ਚਾਹੀਦੀ ਹੈ, ਫਿਰ ਇੰਦਰ ਵੀ ਕੁਛ ਨਹੀਂ। ਮਹਾਰਾਜ ਕਹਿੰਦੇ ਜਾ ਗੁਰੂ ਅੰਗ ਸਿੰਘ, ਸਦਾ ਅੰਗ ਸੰਗੇ ਭੰਗੰ ਬੂਤੇ, ਸਤਿਗੁਰ ਸੇਖੀ ਕਰਿਆ ਪ੍ਰਤਪਾਲ ਸੇਵਕ ਗੁਰ ਸਦਾ ਦਇਆ। ਵਿਧੀ ਚੰਦ ਨੇ ਜਾ ਕੇ ਸਾਧ ਸਿੰਘ ਪਠਾਣੀਆਂ ਵਾਲਾ ਇੱਕ ਬੁਰਕਾ ਲੈ ਲਿਆ, ਹੇਠਾਂ ਵੀ ਵੱਡੀ ਸ੍ਰੀ ਸਾਹਿਬ ਵਧੀਆ ਸ਼ਸਤਰ, ਜਿਹੜੇ ਸਾਧ ਸਿੰਘ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਸੀ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਦੀ 100 ਸਾਲ ਦੀ ਉਮਰ ਉਸ ਵੇਲੇ, ਜਦੋਂ ਸਿੱਖਾਂ ਨੂੰ ਹੁਕਮ ਹੋਇਆ ਕਿ ਸਾਰੇ ਸਿੱਖ ਸ਼ਸਤਰ ਰੱਖਣ, ਬਾਬਾ ਬੁੱਢਾ ਸਾਹਿਬ ਦੀ 1.5 ਫੁੱਟ ਦੀ ਕਿਰਪਾਨ ਗਾਤਰੇ ਪਵਾ ਦਿੱਤੀ, ਉਹ ਵੀ ਹਮੇਸ਼ਾ ਰੱਖਦੇ। ਅਕਾਲ ਤਖਤ ਸਾਹਿਬ ਦੀ ਸਾਧ ਸਿੰਘ ਪਈ ਆ ਕਿਰਪਾਨ, ਜਦੋਂ ਭਾਣਾ ਪਿੱਛੇ ਵਰਤਿਆ ਉਹਦਾ ਮੁੱਠਾ ਤਾਂ ਸੜ ਗਿਆ, ਪਰ ਨਿਸ਼ਾਨੀ ਵਜੋਂ ਸਾਧ ਸਿੰਘ ਹੈ ਕਿ ਇਹ ਬਾਬਾ ਬੁੱਢਾ ਸਾਹਿਬ ਦੀ ਕਿਰਪਾਨ ਹੈ। ਹੁਣ ਬਹੁਤ ਸਾਰਿਆਂ ਨੇ ਜਦੋਂ ਸਵਾਲ ਕਰੀਦਾ, ਭਾਈ ਤੂੰ ਅੰਮ੍ਰਿਤਧਾਰੀ ਹੈ, ਕਿਰਪਾਨ ਨਹੀਂ ਗਾਤਰੇ ਪਾਈ, ਅਗਰ ਜੀ ਸਾਡੇ ਸੰਤ ਨਹੀਂ ਸੀ ਪਾਉਂਦੇ, ਕੰਮ ਹੀ ਨਿਬੜ ਗਿਆ ਵੀ ਸੰਤ ਨਹੀਂ ਸੀ ਪਾਉਂਦੇ ਤਾਂ ਨਹੀਂ ਮੈਂ ਪਾਉਂਦਾ। ਬਾਬਾ ਬੁੱਢਾ ਸਾਹਿਬ ਤਾਂ 100 ਸਾਲ ਦੀ ਉਮਰ 'ਚ ਵੀ ਕਿਰਪਾਨ ਪਾਉਂਦੇ ਆ, ਉਹਨਾਂ ਦੇ ਬ੍ਰਹਮ ਗਿਆਨ 'ਤੇ ਫਰਕ ਨਹੀਂ ਪਿਆ। ਅਤੇ ਬਹੁਤ ਸਾਰੇ ਐਸੇ ਨੇ ਜਿਹਨਾਂ ਦੇ ਬ੍ਰਹਮ ਗਿਆਨ ਨੂੰ ਕਿਰਪਾਨ ਫਰਕ ਪਾਉਣ ਲੱਗ ਗਈ। ਸਤਿਗੁਰੂ ਕਿਰਪਾ ਕਰਨ, ਕਿਰਪਾਨ ਪਾਣ ਧਾਰੀਆਂ ਸਰੋਰ ਪਾਪਤਾ, ਗੁਰੂ ਦਾ ਵਚਨ ਹੈ। ਜਿਸ ਵੇਲੇ ਸਾਧ ਸੰਗਤ ਹੇਠਾਂ ਦੀ ਰੱਖੀ ਸ੍ਰੀ ਸਾਹਿਬ ਉੱਪਰ ਦੀ ਬੀਬੀਆਂ ਵਾਲਾ ਪਾ ਕੇ ਨਾ ਬੁਰਕਾ, ਅੱਖਾਂ ਹੀ ਅੱਖਾਂ ਮੜ ਜਾ ਦੇਖਣ ਵਾਸਤੇ ਹੁੰਦੀਆਂ, ਅਤੇ ਉਹਦੇ ਪਰਦਾ ਕੀਤਾ ਹੋਣਾ, ਬੀਬੀ ਸਮਝ ਕੇ ਕੋਈ ਨਾ ਬੁਲਾਵੇ ਵੀ ਇਹਨੂੰ ਕੌਣ ਹੈ, ਸਿਪਾਹੀ ਉਹਨਾਂ ਨੇ ਵੀ ਲੰਘਣ ਦੇ ਦਿੱਤਾ ਵੀ ਬੀਬੀ ਜਾ ਰਹੀ ਹੈ ਪਠਾਣ ਸੀ ਭਾਈ ਬੀਬੀ ਸਿੰਘ, ਉਹ ਅੰਦਰ ਰਣਵਾਸ ਵਿੱਚ ਪਹੁੰਚ ਗਏ, ਜਿੱਥੇ ਸਾਧ ਸਿੰਘ ਰਣਵਾਸ ਦੇ ਚਰਾਣੀਆਂ ਸੀ ਉਹਦੀਆਂ, ਪੱਟੀ ਵਾਲੇ ਰਾਜੇ ਦੀਆਂ ਜਾਂ ਬੋਲੀਆਂ ਸੀ। ਜਦ ਭਾਈ ਸਾਹਿਬ ਨੇ ਦੇਖਿਆ ਵੀ ਹੁਣ ਬਹੁਤੀ ਦੇਰ ਲਾਉਣ ਵਾਲਾ ਸਮਾਂ ਨਹੀਂ, ਮਾਰਿਆ ਬੁਰਕਾ ਭਗਾ ਕੇ ਹੇਠਾਂ ਦੀ ਕੱਢ ਲਈ ਸ੍ਰੀ ਸਾਹਿਬ। ਜਦ ਚੌਂਕ ਦੀ ਨੰਗੀ ਬੀਬੀਆਂ ਡਰ ਕੇ ਇੱਕ ਲੱਖ ਹਵਾਸ ਉੱਠ ਗਏ, ਕਹਿਣ ਲੱਗਿਆ ਵੀ ਭਾਈ ਮਾਰੀ ਨਾ ਸਾਨੂੰ। ਕਹਿੰਦਾ ਜੇ ਜਾਨ ਚਾਹੀਦੀ ਹੈ ਤਾਂ ਜਿਹੜੇ ਤਾਜ਼ੇ ਵਿਸ਼ਾਲੇ ਵਾਲੇ ਲਿਆਓ ਕਿੱਥੇ। ਉਹ ਡਰਦੀਆਂ ਮਰੇ ਲਿਆ ਕੇ ਵਿਸ਼ਾਲੇ ਤਾਂ ਰੱਖਣੇ ਸੀ ਸਾਧ ਸਿੰਘ ਜੀ, ਹੋਰ ਵੀ ਕਾਫੀ ਕੁਝ ਭਾਈ ਸਾਹਿਬ ਨੂੰ ਦੇ ਕੇ ਖਹਿੜਾ ਛਡਾਇਆ ਜਿਹੜੀਆਂ ਟੂਮਾਂ ਆਦਿ ਸਨ। ਭਾਈ ਸਾਹਿਬ ਨੇ ਉੱਥੇ ਵਿਸ਼ਾਲੇ ਚੁੱਕੇ, ਕਿਹਾ ਵੀ ਹੁਣ ਫੁਰਤੀ ਦੇ ਨਾਲ ਨਿਕਲਣਾ ਪੈ। ਉਧਰੋਂ ਸਾਧ ਸਿੰਘ ਆਉਣ ਮਹਿਲਾਂ 'ਚ ਜਦੇ ਚੀਂ ਝਾੜਾ ਪੈ ਗਿਆ, ਰੌਲਾ ਪੈ ਗਿਆ ਵੀ ਲੁੱਟੇ ਗਏ ਮਾਰੇ ਗਏ, ਅਤੇ ਉਸੇ ਵੇਲੇ ਸਾਰੇ ਸ਼ਹਿਰ ਨੂੰ ਆਲੇ ਦੁਆਲੇ ਸੀਲ ਕਰ ਦਿੱਤਾ ਕਿ ਲੰਘ ਨਾ ਜਾਵੇ ਕੋਈ ਕੌਣ ਕੋਈ ਸਿੱਖ ਹੋਏ। ਪੁਲਿਸ ਮਗਰ ਲੱਗੀ ਹੈ ਸਾਧ ਸੰਗਤ, ਬੜਾ ਅਸਚਰਜ ਮੌਕਾ ਬਣਿਆ। ਉੱਧਰ ਅਕਾਲ ਤਖ਼ਤ ਤੇ ਦੀਵਾਨ ਲੱਗਿਆ ਗੁਰੂ ਹਰਗੋਬਿੰਦ ਸਾਹਿਬ ਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਧਿਆਨ ਧਰ ਕੇ, ਸੱਚੇ ਪਾਤਸ਼ਾਹ ਵੀ ਹੁਣ ਤੇਰੀ ਸਹਾਇਤਾ ਬਿਨਾਂ ਤਾਂ ਇਹ ਕਾਰਜ ਨਹੀਂ ਹੋ ਸਕਦਾ, ਨੱਠੇ ਜਾਂਦੇ ਭੱਠ ਮੱਚ ਰਹੀ ਹੈ। ਭਾਈ ਸਾਹਿਬ ਕਹਿੰਦੇ ਉਹ ਪਠਿਆਰਿਆ, ਕਈ ਮੌਕੇ ਐਸੇ ਹੁੰਦੇ ਨੇ ਵੀ ਜਿਹੜੇ ਪ੍ਰਲੋਭ ਸਵਾਰ ਦਿੰਦੇ, ਮੈਂ ਗੁਰੂ ਕਾ ਸਿੱਖਾਂ ਚੋਰ ਨਹੀਂ, ਗੁਰੂ ਕੀ ਵਸਤੂ ਲੈ ਕੇ ਆਇਆ, ਬਈ ਤੂੰ ਮੈਨੂੰ ਲਪੋ ਲੈ ਕੇ ਆ ਵੀ ਮੇਰੇ ਕੋਲ ਭੱਠ ਹੀ ਹੈ ਇਹਦੇ 'ਚ ਮਰ ਜਾ, ਜੇ ਤੇਰਾ ਗੁਰੂ ਹੋਊ ਰੱਖ ਲੂ। ਕਹਿਣ ਲੱਗਾ ਕੋਈ ਵਾ, ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦਾ ਨਾਂ। ਕਹਿੰਦਾ ਕਾਤੀ ਵਾਓ ਨਾ ਲਾਗੀ ਪਾਰ ਬ੍ਰਹਮ ਸਰਣਾਈ, ਤਿੱਥੇ ਤੂੰ ਸਮਰੱਥ ਜਿੱਥੇ ਕੋਏ ਨਾ ਏ ਅਗਨੀ ਉਤਰ, ਐਂ ਕਹਿ ਕੇ ਭੱਠਦੇ ਹੀ ਛਾਲ ਮਾਰ। ਜਦੋਂ ਭੱਠਦੇ ਹੀ ਛਾਲ ਮਾਰੀ, ਉੱਧਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਹ ਸੰਗੀ, ਕਹਿੰਦੇ ਸਿੱਖੋ ਜਲਦੀ ਕਰੋ, ਮੇਰੇ ਸਿਰ 'ਤੇ ਮੇਰੇ ਪਿੰਡੇ 'ਤੇ ਪਾਣੀ ਪਾ। ਜਿਹਦੇ ਕੋਲ ਬਾਲਟੀ, ਜਿਹਦੇ ਕੋਲ ਗੜਬੀ, ਜਿਹਦੇ ਕੋਲ ਜੋ ਸੀ, ਸਰੋਵਰ ਸਾਹਿਬ ਤੋਂ ਭਰੀ ਜਾਂਦੇ ਨੇ ਮਹਾਰਾਜ ਦੇ, ਪਾਈ ਜਾਂਦੇ ਨੇ, ਭਰੀ ਜਾਂਦੇ ਨੇ, ਪਾਈ ਜਾਂਦੇ ਨੇ। ਮਹਾਰਾਜ ਕਹਿੰਦੇ ਭਾਈ ਜਲਦੀ ਕਰੋ, ਸੇਕ ਲੱਗ ਰਿਹਾ। ਕਹਿੰਦੇ ਵੀ ਭਾਣਾ ਕੀ ਵਰਤ ਗਿਆ, ਪਾਣੀ ਇੰਨਾ ਪੁਆਇਆ। ਕਹਿੰਦੇ ਅਕਾਲ ਤਖ਼ਤ ਸਾਹਿਬ 'ਤੇ ਦੀਵਾਨ ਲੱਗਿਆ, ਫਰਜ਼ਪੁਰ ਭਿੱਜ ਗਏ ਸਾਰੇ, ਪਾਣੀ ਤੁਰ ਪਿਆ। ਅਤੇ ਉੱਧਰੋਂ ਅਕਾਲ ਪੁਰਖ ਨੇ ਅਸੀਂ ਕਿਰਪਾ ਕਰੀ ਬੱਦਲ ਚੜ੍ਹ ਕੇ ਆ, ਚਿਣਮਣ ਕਾਣੀ ਹੋਣ ਲੱਗੀ, ਕੋਈ ਬੱਦਲਾਂ ਨੇ ਹਨੇਰਾ ਕਰ ਲਿਆ, ਕੋਈ ਸ਼ਾਮਾਂ ਪੈ ਗਈਆਂ, ਪੁਲਿਸ ਦੇ ਹੱਥ ਕੁਛ ਨਾ ਲੱਗਿਆ। ਭੱਜਦੇ ਵਿੱਚੋਂ ਭਾਈ ਸਾਹਿਬ ਨਿਕਲ ਕੇ ਰਾਤ ਦੇ ਸਮੇਂ ਖਿਸਕ ਮੰਤਰ ਹੋਏ, ਜਿਉਂ ਉੱਥੋਂ ਨੱਠਿਆ ਅੰਮ੍ਰਿਤਸਰ ਸਾਹਿਬ ਅੱਧੀ ਰਾਤ ਪਹੁੰਚਿਆ। ਮਹਾਰਾਜ ਸਾਹਿਬ ਅੜੀਕ ਰਹੇ ਨੇ ਆਪਣੇ ਸਿੱਖ, ਸਤਿਗੁਰੂ ਸੱਚੇ ਪਾਤਸ਼ਾਹ ਬੜੇ ਪ੍ਰੇਮ ਦੇ ਨਾਲ ਅੜੀਕ ਰਹੇ ਨੇ। ਜਦੋਂ ਭਾਈ ਗਿਰੀ ਚੰਦ ਪਹੁੰਚਿਆ, ਚਰਨਾਂ 'ਤੇ ਜਾ ਕੇ ਮੱਥਾ ਟੇਕਿਆ, ਨਮਸਕਾਰ ਕੀਤੀ। ਮਹਾਰਾਜ ਕਹਿੰਦੇ ਗਿਰੀ ਚੰਦਾ ਬਈ ਆਹ ਦੇਖ ਲੈ, ਤੇਰੀ ਰੱਖਿਆ ਕਰਨ ਵਾਸਤੇ ਕਹਿੰਦੇ ਪਾਣੀ ਵੀ ਬਥੇਰਾ ਡੋਲਿਆ ਸਿੱਖਾਂ ਨੇ, ਪਰ ਕਹਿੰਦੇ ਸੇਕ ਫੇਰ ਵੀ ਲੱਗੇ ਗਿਆ। ਮਹਾਰਾਜ ਦੇ ਜਿਸਮ ਦੇ ਛਾਲੀ ਛਾਲੇ ਹੋਏ ਨੇ ਦੇਸੇ ਸਾਹ। ਕਹਿੰਦੇ ਮਹਾਰਾਜ ਇਹ ਕੀ? ਕਹਿੰਦੇ ਭਾਈ ਜਿਹੜਾ ਤੈਨੂੰ ਸੇਕ ਲੱਗਣਾ ਸੀ ਮੇਰੇ ਜਿਸਮ ਨੂੰ ਲੱਗਿਆ, ਸਿੱਖ ਮੇਰਾ ਧਿਆਨ ਧਰੀ ਬੈਠਾ ਸੀ ਨਾ, ਇਸ ਕਰਕੇ ਪਾਪ ਜਰੇ ਉਹਨਾਂ ਦਾ। ਜਿਹੜਾ ਗੁਰੂ ਅਰਜਨ ਸਾਹਿਬ ਦਾ ਇਹ ਵਚਨ ਹੈ ਕਿ ਐਸੇ ਜਿਹੜੇ ਸਿਰਜੀ ਨੂੰ ਭਾਈ ਉਹਨਾਂ ਨੂੰ ਅੱਗ ਸਾੜ ਨਹੀਂ ਸਕਦੀ ਹੈ, ਪਾਪਕ ਜਿਹੜੇ ਉਹਨਾਂ ਜਾਤ ਰਹੇ ਹੋ, ਜਿਹਨੂੰ ਧੂਰ ਲੱਗ ਜਿਹੜਾ ਵਾਹਿਗੁਰੂ ਦੇ ਚਰਨਾਂ ਕਮਲਾਂ ਨੂੰ ਲੱਗਿਆ ਹੈ।
ਨੀਰ ਨਾ ਸਾਖ ਸਬੋਰ ਚਲੇ ਹਰ ਪੰਥ ਪਗ,
ਨੀਰ ਨਾ ਮੈਂ ਪਾਣੀ ਦਾ, ਨੀਰ ਨਾ ਸਾਖ ਸਬੋਰ, ਬੋਰ ਨਾ ਡੋਬ ਦੇਣ ਦਾ। ਜਿਵੇਂ ਸਾਧ ਸੁਣੀ ਮਾਨਕ ਚੰਦ ਹੀ ਆਉਂਦੀ ਹੈ, ਮਾਨਕ ਚੰਦ ਸੀ ਗੁਰੂ ਕਾ ਸਿੱਖ, ਉਹ ਡੁੱਬ ਗਿਆ ਸੀ ਬੌਲੀ ਸਾਹਿਬ ਦੇ ਵਿੱਚ, ਮਹਾਰਾਜ ਕਹਿੰਦੇ ਮਾਨਕ ਨਹੀਂ ਡੁੱਬਿਆ ਕਰਦੇ, ਤੈਰ ਗਿਆ। ਇਸੇ ਤਰ੍ਹਾਂ ਭਾਈ ਗੁਰਦਾਸ ਜਦੋਂ ਚੱਲਿਆ ਸੰਗਤ ਨੂੰ ਲੈ ਕੇ ਆਗਰੇ ਤੋਂ, ਜਿਸ ਵੇਲੇ ਗੋਬਿੰਦਵਾਲ ਸਾਹਿਬ ਪਹੁੰਚਿਆ ਸੀ, ਉਦੋਂ ਬੇੜੀਆਂ ਵਾਲੇ ਸਾਰੇ ਜਾ ਚੁੱਕੇ ਸੀ, ਸਰਦੀ ਦੀ ਮੌਸਮ, ਨਾਲ ਬੱਚੇ ਨੇ, ਬੀਬੀਆਂ ਨੇ, ਬਿਰਧ ਨੇ। ਯਤਨ ਕੀਤਾ ਵੀ ਹੁਣ ਕੀ ਕੀਤਾ ਜਾਏ, ਜੇ ਇੱਥੇ ਦਰਿਆ ਦੇ ਕਿਨਾਰੇ ਰਾਤ ਕੱਟਦੇ ਹਾਂ ਅੱਧਿਆਂ ਨੂੰ ਠੰਡ ਲਾ ਕੇ ਨਮੋਨੀਆ ਹੋ ਕੇ ਮਰ ਜਾਣ ਦਾ ਖਤਰਾ। ਕਹਿੰਦੇ ਭਾਈ ਸਾਹਿਬ ਕੁਛ ਕਰੋ, ਇੱਕ ਤਾਂ ਢਿੱਡੋਂ ਭੁੱਖੇ, ਸਾਹਮਣੇ ਅਗਲੇ ਪਾਸੇ ਗੋਬਿੰਦਵਾਲ ਸਾਹਿਬ, ਜੇ ਗੁਰੂ ਕੀ ਨਗਰੀ ਪਹੁੰਚ ਜਾਈਏ ਲੰਗਰ ਵੀ ਛਕਾਂਗੇ, ਆਰਾਮ ਵੀ ਨਹੀਂ। ਭਾਈ ਸਾਹਿਬ ਕਹਿਣ ਲੱਗੇ ਵੀ ਫਿਰ ਇਉਂ ਹੈ ਬਾਤ ਵੀ ਆਪਾਂ ਗੁਰੂ ਦੇ ਸ਼ਬਦ ਦਾ ਸਹਾਰਾ ਲੈਂਦੇ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋਸਰੇ ਪਾਰ ਮੇਰੇ ਮਗਰ ਤੁਰਿਆਓ। ਭਾਈ ਸਾਹਿਬ ਨੇ ਉੱਥੇ ਸ਼ਬਦ ਮੇਰੇ ਉੱਠ ਕੇ ਸਾਥ ਨੂੰ ਜਾਣ ਲੱਗੇ, ਬੱਚੇ ਖੇਡਦੇ ਹੈ, ਉਹ ਬੱਚੇ ਖੇਡਦੇ ਹੋਏ ਇੱਕ ਬੱਚਾ ਕਹਿੰਦਾ ਹੈ, ਕਹਿੰਦਾ ਮੈਂ ਜਿੱਤੂ, ਅਤੇ ਦੂਜਾ ਕਹਿੰਦਾ ਨਹੀਂ ਨਾ ਤੂੰ ਜਿੱਤੇਂਗਾ ਨਾ ਮੈਂ ਜਿੱਤੂਗਾ। ਕਹਿੰਦਾ ਫਿਰ ਬਾਜੀ ਤਾਂ ਆਪਣੇ ਦੋਨਾਂ ਦੇ ਵਿਚਕਾਰ ਹੈ, ਜਿੱਤੂਗਾ ਕੌਣ? ਜੇ ਮੈਂ ਨਹੀਂ ਜਿੱਤੂਗਾ ਤੂੰ ਨਹੀਂ, ਕੌਣ ਜਿੱਤੂਗਾ? ਕਹਿੰਦਾ ਭਲਿਆ ਹੈ, ਜਿੱਤੂ ਉਹ ਜਿਹਦੇ 'ਤੇ ਗੁਰੂ ਦੀ ਕਿਰਪਾ ਹੋਊਗੀ, ਉਹ ਜਿੱਤੂਗਾ। ਭਾਈ ਸਾਹਿਬ ਦਾ ਸਾਰੇ ਹੰਕਾਰ
ਕਹਿੰਦਾ ਉਹ ਮੈਂ ਐਵੇਂ ਮਾਣ ਕਰੀ ਜਾਂਦਾ ਵੀ ਮੈਂ ਲੰਘਾ ਕੇ ਲੈ ਆਇਆ ਸੰਗਤਾਂ ਨੂੰ। ਉਸ ਵੇਲੇ ਚਰਨਾਂ 'ਤੇ ਡਿੱਗ ਪਿਆ ਉਸ ਬੱਚੇ ਦੇ, ਕਹਿਣ ਲੱਗਾ ਬੱਚਾ ਮੇਰੇ ਨਾਲੋਂ ਕਿਉਂ ਚੰਗਾ ਜਿਹਨੂੰ ਗੁਰੂ 'ਤੇ ਭਰੋਸਾ। ਜਦੋਂ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਪਹੁੰਚੇ ਭਾਈ ਸਾਹਿਬ, ਰਿਸ਼ਤੇਦਾਰੀ 'ਚ ਤਾਂ ਮਾਮਾ ਜੀ ਲੱਗਦੇ ਸੀ, ਸਕੇ ਤਾਂ ਨਹੀਂ ਸੀ, ਸਕੇ ਮਾਮਾ ਤਾਂ ਮੋਹਨ ਅਤੇ ਮੋਹਰੀ ਸਨ, ਇਹ ਬੀਬੀ ਭਾਣੀ ਦੇ ਚਾਚੇ ਦੇ ਪੁੱਤ ਸੀ, ਚਚੇਰੇ ਭਰਾ ਸਨ। ਅਤੇ ਭਾਈ ਸਾਹਿਬ ਕਹਿੰਦੇ ਨੇ ਵੀ ਜੇ ਗੁਰੂ ਸਮਰੱਥ ਹੈ ਤਾਂ ਆਪਣੇ ਆਪ ਮੇਰੀ ਇਹ ਘਟਨਾ ਨੂੰ ਦੱਸੇ ਵੀ ਮੈਂ ਸੰਗਤ ਨੂੰ ਦਰਿਆ ਤੋਂ ਲੰਘਾ ਹੋਇਆ। ਜਦ ਮਹਾਰਾਜ ਦੇ ਚਰਨਾਂ 'ਚ ਪਹੁੰਚੇ, ਸਤਿਗੁਰੂ ਮਹਾਰਾਜ ਕਹਿੰਦੇ ਵਾਹ ਭਾਈ ਗੁਰਦਾਸ, ਮੇਰੀਆਂ ਸੰਗਤਾਂ ਦਾ ਬਚਾਅ ਕੀਤਾ, ਜੇ ਤੂੰ ਦਰਿਆ 'ਤੇ ਲੰਘਾ ਕੇ ਨਾ ਲਿਆਉਂਦਾ ਸੰਗਤਾਂ ਬੜੀਆਂ ਤੰਗ ਹੁੰਦੀਆਂ। ਦੂਸਰਾ ਵਚਨ ਕਹਿੰਦੇ ਭਾਈ ਸਾਹਿਬ ਤੇਰੀ ਨਿਮਰਤਾ ਤੋਂ ਬਲਿਹਾਰ ਜਾਈਏ। ਕਹਿੰਦੇ ਨਿੱਕੇ ਬੱਚੇ ਦੇ ਵੀ ਚਰਨੀ ਪੈ ਗਏ, ਜੇ ਹੰਕਾਰ ਹੁੰਦਾ ਹੰਕਾਰ ਤਾਂ ਵੱਡਿਆਂ ਦੇ ਅੱਗੇ ਨਹੀਂ ਝੁਕਣ ਦਿੰਦਾ, ਵੱਡੇ ਸਿੱਖਾਂ ਦੇ ਬਾਣੀ ਪੜ੍ਹਨ ਵਾਲਿਆਂ ਦੇ ਅੱਗੇ ਵੀ ਹਿੰਕੜ ਹੋ ਜਾਂਦੀ ਹੈ। ਕਹਿੰਦੇ ਤੂੰ ਬੱਚਿਆਂ ਦੇ ਵੀ ਚਰਨੀ ਡਿੱਗਦੇ ਆ, ਇਹੀ ਸਿੱਖੀ ਆ ਕਹਿੰਦੇ ਭਾਈ ਗੁਰਦਾਸ ਜਿਹਦੇ ਅੰਦਰ ਐਸੀ ਨਿਮਰਤਾ ਹੋਵੇ। ਸੋ ਇਉਂ ਸਾਹਸੀ ਨੀਰ ਨਾ ਸਾਕਸ਼ ਬੋਰ, ਪਾਣੀ ਆ ਜਿਹੜਾ ਸਾਹਸੀ ਉਹ ਬੋੜ ਨਹੀਂ ਸਕਦਾ। ਜਿਵੇਂ ਪ੍ਰਹਲਾਦ ਨੂੰ ਪਾਣੀ ਦੇ ਵਿੱਚ ਵੀ ਡੋਬਣ ਵਾਸਤੇ ਸਿੱਟਿਆ ਗਿਆ, ਅੱਗ ਦੇ ਵਿੱਚ ਵੀ ਰੱਖਿਆ, ਨਾ ਅਗਨੀ ਨੇ ਫੂਕਿਆ, ਬੰਨ ਕੇ ਵੀ ਰੱਖਿਆ, ਸਾਥੀ ਸੁਤੰਤਰੀ ਰਿਹਾ। ਸੋ ਇਸ ਕਰਕੇ ਨੀਰ ਨਾ ਸਾਕਸ਼ ਬੋਰ ਚੱਲੇ ਹਰ ਪੰਥ ਪਗ, ਜਿਹੜਾ ਸਾਹਸੀ ਉਸ ਵਾਹਿਗੁਰੂ ਪਰਮੇਸ਼ੁਰ ਦੇ ਰਸਤੇ ਜਿਹੜੇ ਚਰਨ ਚੱਲਦੇ ਹੈ ਅਥਵਾ ਜਿਹਦਾ ਮਨ ਰੂਪੀ ਚਰਨ ਉੱਧਰ ਨੂੰ ਚੱਲੇ ਹੋਏ ਨੇ, ਪੱਗ ਜੋ ਸਾਰੇ ਰੱਪਿਆ ਹੋਇਆ ਵਾਹਿਗੁਰੂ ਉਹਦੇ ਵਿੱਚ ਜੋ ਰਤੇ ਹਨ।
ਨਾਨਕ ਰੋਗ ਦੋਖ ਅਗ ਮੋਹ ਛਿਦੇ ਹਰ ਨਾਮ ਖਗ।
ਤੇ ਇਉਂ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨਾਨਕ ਗੁਰੂ ਸਾਹਿਬ ਜੀ ਉਚਾਰਨ ਕਰਦੇ ਹੈ, ਕਹਿੰਦੇ ਰੋਗ ਇਹ ਕਿਹਦੇ ਕੱਟ ਹੁੰਦੇ? ਹਰ ਨਾਮ ਖਗ, ਜਿਹਦੇ ਕੋਲ ਨਾਮ ਰੂਪੀ ਖੰਡਾ ਫੜਿਆ ਹੋਇਆ ਹੈ, ਇਹ ਖਗ ਕਹੀਏ ਖੰਡਾ ਹੈ ਨਾਮ ਦਾ। ਜਿਵੇਂ ਖੰਡਾ ਵੱਢਦਾ ਹੈ ਇਸੇ ਤਰ੍ਹਾਂ ਭਾਈ ਇਹ ਵੀ ਪਾਪਾਂ ਨੂੰ ਕੱਟਦਾ ਨਾਮ ਪਰਮੇਸ਼ੁਰ ਦਾ। ਰੋਗ ਕੀ ਹੈ? ਸਾਰਿਆਂ ਤੋਂ ਵੱਡਾ ਹਉਮੈ ਦਾ ਹੀ ਰੋਗ ਹੈ ਸਾਸ, ਹਉਮੈ ਵਰਗਾ ਕੋਈ ਰੋਗ, ਹਉਮੈ ਦੀਰਘ ਰੋਗ ਹੈ, ਸਭ ਤੋਂ ਵੱਡਾ ਰੋਗ ਹੈ ਹਉਮੈ। ਔਰ ਸਾਰਿਆਂ ਮਨੁੱਖਾਂ 'ਚ ਜਿਉਂ ਜਿਉਂ ਨਾਮ ਦੀ ਕਮਾਈ ਵੱਧਦੀ ਜਾਏਗੀ ਤਿਉਂ ਤਿਉਂ ਇਹਦੇ ਥਾਂ 'ਤੇ ਨਿਮਰਤਾ ਆਉਂਦੀ ਜਾਏਗੀ, ਹੈਂਕੜ ਖਤਮ ਹੋ ਜਾਏਗੀ, ਹੰਕਾਰ ਰਹੇਗਾ ਨਹੀਂ। ਜਿੰਨੀ ਦੇਰ ਤੱਕ ਹੰਕਾਰ ਦੀ ਮਾਤਰਾ ਵੱਧ ਹੈ ਉਨੀ ਦੇਰ ਤੱਕ ਨਾਮ ਦੀ ਮਾਤਰਾ ਘੱਟ ਜਾਏਗੀ, ਨਾਮ ਜਾਏਗਾ ਨਹੀਂ ਅੰਦਰ। ਜਿਉਂ ਜਿਉਂ ਨਾਮ ਵਧੇਗਾ ਤਿਉਂ ਤਿਉਂ ਹਉਮੈ ਘਟੇਗਾ। ਜਿੱਦਣ ਰੋਮ ਰੋਮ ਵਿੱਚ ਰਾਮ ਰਮ ਗਿਆ ਨਾ ਪਰਮੇਸ਼ੁਰ, ਗੁਰਮੁਖ ਰੋਮ ਰੋਮ ਹਰ ਧਿਆਵਾ ਹੈ, ਅਤੇ ਉਦਣ ਹਉਮੈ ਰਹੇਗੀ ਨਿਰੰਚਕ ਮਾਤਰ। ਉਸ ਵੇਲੇ ਤਾਂ ਕਬੀਰ ਸਾਹਿਬ ਨੇ ਜਿਵੇਂ ਬਚਨ ਕੀਤੇ ਨਾ ਹਮ ਕੀਆ ਨਾ ਕਰੇਂਗੇ, ਇਹ ਅਵਸਥਾ ਹੋ ਜਾਏ, ਮੈਂ ਨਾ ਹੀ ਕੁਛ ਆਹ ਨਹੀਂ ਕੁਛ ਆਏ ਨਾ, ਮੇਰਾ ਸਦਨੇ ਵਾਲੀ ਅਵਸਥਾ ਹੋ ਜਾਏ, ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ। ਗੁਰੂ ਸਾਹਿਬ ਇਹ ਅਵਸਥਾ ਦਾ ਵਰਣਨ ਕਰਦੇ ਹੈ। ਉਸ ਵੇਲੇ ਫਿਰ ਤੂੰ ਹੀ ਤੂੰ ਦੀ ਆਵਾਜ਼ ਆਏਗੀ, ਕਬੀਰ ਤੂੰ ਤੂੰ ਕਰਤਾ ਤੂੰ, ਮੁਝਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਾ ਦੇਖੋ ਤਾਂ ਫਿਰ ਵਾਹਿਗੁਰੂ ਰਹਿ ਜਾਏਗਾ। ਇਸ ਕਰਕੇ ਰੋਗ ਹਉਮੈ ਦਾ, ਅਗਿਆਨ ਦਾ ਰੋਗ, ਦੋਖ ਜਿਹੜੇ ਸਾਧ ਜੀ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਜ ਦੋਖ ਔਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀ, ਅਵਿਦਿਆ ਅਸਮਤਾ ਰਾਗ ਦਵੈਸ਼ ਅਭੀਨ ਵੇਸ਼, ਇਹ ਪੰਜ ਦੋਖ ਨੇ ਗੁਰਬਾਣੀ। ਅਹੰਗ ਨੂੰ ਰੋਗ ਕਿਹਾ, ਇਹ ਜਿਹੜਾ ਹੰਕਾਰ ਹੈ ਇਹ ਰੋਗ ਹੈ। ਸੋ ਇਸ ਕਰਕੇ ਸਾਸਮਤ ਮਹਾਰਾਜ ਸਾਹਿਬ ਕਹਿੰਦੇ ਹੋਮੇ ਦਾ ਰੋਗ, ਅਗਿਆਨ ਦਾ ਰੋਗ, ਪੰਜ ਇਹ ਦੋਖ ਅਗ, ਅੱਗ ਜਿਹੜੇ ਅੱਗ ਪਾਪਾਂ ਦਾ ਨਾਮ ਹੈ, ਪੰਜ ਪਾਪ ਵੱਡੇ ਸਾਧ ਸਿੰਘ ਜੀ ਚਾਰ ਪਾਪ ਵੱਡੇ ਮੰਨੇ ਨੇ, ਬ੍ਰਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਇਹ ਜਿਹੜੇ ਪੰਜ ਕਿਲੇ ਕਹੇ ਨੇ ਵੱਡੇ ਸਾਧ ਸਿੰਘ ਕਿਲ ਨੇਤੇ ਕਰਕੇ ਵਿਉਹ ਵਰਗੇ ਐਸੇ ਜਿਹੜੇ ਪਾਪ ਦੁੱਖ ਦੇਣ ਵਾਲੇ, ਇਹ ਵੱਡੇ ਪਾਪ ਅੱਗ ਇਹ ਵੀ ਸਰ ਜਾਂਦੇ ਹੈ ਮੋਹ ਸੰਬੰਧੀਆਂ ਦਾ। ਇਹ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਨਾਲ ਛਿਦੇ ਹਰ ਨਾਮ ਖਾ, ਇਹਨਾਂ ਨੂੰ ਛੇ ਦੰਦਾ ਕੱਟ ਦਿੰਦਾ। ਕੌਣ? ਵਾਹਿਗੁਰੂ ਨਾਮ ਦਾ ਖੰਡਾ, ਵਾਹਿਗੁਰੂ ਨਾਮ ਦਾ ਸ਼ਸਤਰ ਇਹਨਾਂ ਨੂੰ ਵੱਢ ਵੱਢ ਕੇ ਸੜਕਾਉਂਦਾ ਹੈ।
ਉਦਮ ਕਰ ਲਾਗੇ ਬਹੁ ਭਾਤੀ,
ਹਾਂਜੀ ਚਲੋ ਪੜ੍ਹੇ,
ਵਿੱਚ ਹੈ ਅਨੇਕ ਸਾਸਰ ਬਹੁ ਕਟੂਆ।
ਤੇ ਇਉਂ ਸਾਸ ਜੀ ਅਸੀਰਲਾ ਸਵਈਆ ਹੈ, ਇਹਦੇ 'ਚ ਪ੍ਰਮਾਣ ਕਰਦੇ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਕਹਿੰਦੇ ਬਹੁਤ ਸਾਰੇ ਉੱਦਮ ਕਰਕੇ, ਹਿੰਮਤ ਕਰਕੇ, ਲਾਗੇ ਬਹੁ ਭਾਤੀ, ਬਹੁਤ ਪ੍ਰਕਾਰ ਕਰਕੇ ਲੱਗੇ ਹੋਏ ਨੇ, ਕੋਈ ਜਲ ਧਾਰੇ ਕਰਨ ਲੱਗਿਆ, ਕੋਈ ਸਾਸ ਵੀ ਧੂਣੀਆਂ ਹੀ ਤਾਪੀ ਜਾਂਦਾ, ਕੋਈ ਪੁੱਠੇ ਹੀ ਲਟਕ ਰਿਹਾ। ਕਈ ਸੰਤ ਉਸੇ ਪੰਜਾਬ ਦੇ ਵਿੱਚ, ਅਸੀਂ ਜੀ ਇੰਨੇ ਸਾਲ ਹੋ ਗਏ ਸੰਤ ਬੈਠੀ ਨਹੀਂ ਹੈ, ਉਹ ਝੂਟਾ ਜਿਹਾ ਪਾ ਕੇ ਉਹਦੇ ਉੱਤੇ ਹੀ ਟੇਢੇ ਜਿਹੇ ਹੋ ਕੇ ਆਰਾਮ ਕਰ ਲੈਂਦੇ ਆ। ਮੈਂ ਇੱਕ ਦੇਖਿਆ ਉਹ ਸੰਤ ਪੈਂਦੇ ਹੀ ਨਹੀਂ ਸੀ ਹੁੰਦਾ। ਅਤੇ ਇਉਂ ਸਾਸ ਜੀ ਇਹ ਲੋਕਾਂ ਨੂੰ ਭਰਮਾਉਣ ਵਾਸਤੇ ਸਾਡੇ ਉਹ ਸਰਹੰਦੇ ਲਾ ਕੇ ਇੱਕ ਬਾਹਰ ਬਾਹਰ ਬੜੇ ਸਾਰੇ ਬੋਰਡ ਦੇ ਲਾ ਕੇ ਅਤੇ ਇੱਕ ਆ ਕੇ ਧੂਣੀਆਂ ਲੱਗ ਪਿਆ ਤਾਪਾ, ਬੜੀਆਂ ਧੂਣੀਆਂ ਉਹਨੇ ਤਾਪੀਆਂ। ਉਹ ਸਾਧ ਸਿੰਘ ਜੀ ਨਿਖਿਧ ਕਾਰਜ ਕਰਨ ਵਾਲਾ, ਅਤੇ ਮੈਂ ਉਹਨੂੰ ਕਿਹਾ ਵੀ ਤੇਰੀਆਂ ਧੂਣੀਆਂ ਤਾਪਣ ਦਾ ਅਰਥ ਕੀ ਹੈ? ਕਹਿਣ ਲੱਗਾ ਜੀ ਇਹਦਾ ਇੰਨਾ ਹੀ ਅਰਥ ਹੈ ਵੀ ਲੋਕ ਮੰਨਣ ਲੱਗ ਜਾਂਦੇ। ਮੈਂ ਕਿਹਾ ਬਸ ਗੱਲ ਸਪਸ਼ਟ ਹੋ ਗਈ, ਲੋਕਾਂ ਨੂੰ ਕਰਵਾਉਣ ਵਾਸਤੇ ਹੈ, ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਨਹੀਂ। ਸੋ ਇਉਂ ਸਾਜ ਉਦਮ ਕਰ ਲਾ ਕੇ ਬਹੁਤ ਭਾਤੀ ਬਹੁਤ ਪ੍ਰਕਾਰ ਕਰਕੇ, ਕੋਈ ਧੂਣੀਆਂ ਤਾਪਦਾ, ਕੋਈ ਜਲ ਧਾਰੇ ਕਰਦਾ, ਅਤੇ ਕੋਈ ਕੁਝ ਕਰਦਾ, ਕੋਈ ਕੁਝ ਕਰਦਾ, ਵਿਚਰੇ ਵਿਚਰਦੇ ਫਿਰਦੇ ਨੇ। ਅਨਕ ਸ਼ਾਸਤਰ ਬਹੁ ਖਟੂਆ, ਖਟੂਆ ਨਾ ਖੱਟ ਛੇ ਸ਼ਾਸਤਰ, ਸਾਂਤ ਨਿਆਇ ਵਿਸ਼ੇਖਕ ਪੂਰਨ ਮਾਸਾ ਪਤੰਜਲ ਅਤੇ ਵਿਧਾਨ, ਇਹ ਸਾਰੇ ਛੇ ਸ਼ਾਸਤਰ, ਛੇ ਘਰ, ਛੇ ਗੁਰ, ਛੇ ਉਪਦੇਸ਼, ਗੁਰਗੁਰ ਏਕੋ ਬੇਸ ਅਨੇਕ, ਇਹ ਸਾਰੇ ਉਹ ਛੇ ਸ਼ਾਸਤਰਾਂ ਦਾ, ਛੇ ਸ਼ਾਸਤਰਾਂ ਦੇ ਕਰਤਾ ਅਤੇ ਉਹਨਾਂ ਦੇ ਸਾਸ ਜੀ ਵੇਰਵੇ ਦਿੱਤੇ। ਛੇ ਸ਼ਾਸਤਰਾਂ ਨੂੰ ਬਹੁਤ ਸਾਰੇ ਇਹਨਾਂ ਖੱਟ ਸ਼ਾਸਤਰਾਂ ਨੂੰ ਪੜ੍ਹ ਕੇ ਨਾ ਸ਼ਾਸਤਰ ਖਟੂਆ ਬਹੁਤ ਪ੍ਰਕਾਰ ਕਰਕੇ ਪੜ੍ਹਦੇ ਹੈ, ਲੋਕਾਂ ਨੂੰ ਸੁਣਾਉਂਦੇ ਹੈ, ਜਾਂ ਬਹੁਤ ਸਾਰੇ ਇਹਨਾਂ ਨੂੰ ਮਾਇਆ ਦੀ ਖੱਟੀ ਖੱਟਣ ਵਾਸਤੇ ਅਸੀਂ ਪੜ੍ਹਦੇ ਹਾਂ, ਇਸ ਤਰ੍ਹਾਂ ਦਾ ਵੀ ਹੈ। ਅਤੇ ਅਨਕੋ ਮੱਤੀ ਦੇ ਚੱਲੇ ਮਾਇਆ ਕਾ ਵਾਪਾ, ਪੰਡਿਤ ਵਾਚੇ ਪੋਥੀਆਂ ਨਾ ਬੁੱਝੇ ਵਿਚਾਰ, ਅਨਕੋ ਮੱਤੀ ਦੇ ਚੱਲੇ ਹੋਰਨ ਸਿੱਖਿਆ ਦੇ ਚੱਲੇ ਮਾਇਆ ਕਾ ਵਾਪਾ। ਇਹ ਵੀ ਸਾਧ ਜੀ ਸੰਸਾਰ ਵਿੱਚ ਹੋ ਰਿਹਾ ਹੈ, ਗੁਰੂ ਕਿਰਪਾ ਕਰੇ। ਕਹਿੰਦੇ ਬਹੁਤ ਸਾਰੇ ਇਉਂ ਸ਼ਾਸਤਰਾਂ ਨੂੰ ਪੜ੍ਹਨ ਪੜ੍ਹਾਉਣ ਵਾਲੇ, ਪਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਸਮਰੱਥਾ ਐਡੀ ਅਸਾ ਸਮਿਤ। ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਦੇ ਕੋਲ ਵਿਦਿਆਰਥੀ ਤਾਂ 40 ਕੁ ਰਹਿੰਦੇ ਸੀ, ਜਿਨ੍ਹਾਂ 'ਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਵਿਦਿਆਰਥੀ ਹੋ ਕੇ ਪੜ੍ਹੇ, ਮਹਾਂਪੁਰਸ਼ਾਂ ਦੇ ਚਰਨਾਂ 'ਚ ਬਖਸ਼ਾਂ ਲਈਆਂ। ਉਹਨਾਂ ਵਿਦਿਆਰਥੀਆਂ ਦੇ ਵਿੱਚ ਅਸਾ ਸਿੰਘ ਦਾਸ ਦੇ ਇੱਕ ਮਾਮਾ ਜੀ ਸੀ, ਗਿਆਨੀ ਸੰਤ ਸਿੰਘ ਕਰਕੇ ਸੰਤਾ ਸਿੰਘ, ਉਹਨਾਂ ਦਾ ਨਾਮ ਮਹਾਂਪੁਰਸ਼ਾਂ ਨੇ ਜੀਵਨ ਦੇ ਵਿੱਚ ਵੀ ਲਿਖਿਆ ਹੋਇਆ। ਅੜਬ ਸੁਭਾਅ ਸੀ ਸਾਡੇ ਬਜ਼ੁਰਗਾਂ ਦਾ, ਉਹ ਅੜਬ ਸੁਭਾਅ ਦੇ ਕਾਰਨ ਬਥੇਰਾ ਮੈਨੂੰ ਕਹਿੰਦਾ ਰਿਹਾ, ਅਗੇ ਭਾਣਜਾ ਤੂੰ ਪੜ੍ਹ ਲੈ ਮੇਰੇ ਕੋਲ ਇੰਨੀ ਵਿਦਿਆ, ਅਤੇ ਮੈਨੂੰ ਐਂ ਲੱਗੀ ਜਾਵੇ ਵੀ ਇਹਦੇ ਨਾਲੋਂ ਜਿਹੜੇ ਸੰਤਾਂ ਕੋਲ ਮੈਂ ਸ਼ੁਰੂ ਸ਼ੁਰੂ 'ਚ ਗਿਆ, ਮੈਨੂੰ ਉਹ ਸ਼ਬਦ ਜ਼ਿਆਦਾ ਚੰਗੇ ਲੱਗਦੇ ਸੀ ਉਹਦੇ ਨਾਲ, ਉਹ ਫਿਰ ਬਾਅਦ ਵਿੱਚ ਖਿਆਲ ਹੋਇਆ। ਜਿਹਨਾਂ ਕੋਲ ਸਿੱਧਾ ਕੀਰਤਨ ਸਿੱਖਿਆ ਨਾ, ਉਹ ਉੱਥੇ ਆਇਆ ਕਰਦਾ ਬਜ਼ੁਰਗ, ਉਹ ਕਿਹਾ ਕਰੇ ਜਿੱਥੇ ਤੂੰ ਇੱਥੇ ਬੈਠਾ ਫਸਿਆ, ਢੋਲਕੀ ਵਜਾਉਣੀ ਸਿੱਖ ਲਏਗਾ, ਧਾਰਨਾ ਪੜ੍ਹਨੀਆਂ ਸਿੱਖ ਲਏਗਾ, ਤੈਨੂੰ ਵਿਦਿਆ ਨਹੀਂ ਮਿਲਣੀ ਇੱਥੇ, ਲੜਿਆ ਕਰੇ ਮੇਰੇ ਨਾਲ, ਤੂੰ ਘਰ ਛੱਡੇ ਆ ਜਾ ਤੈਨੂੰ ਮੈਂ ਪੜ੍ਹਾ ਦਾਂ। ਮੈਂ ਕਿਹਾ ਕਰਾਂ ਵੀ ਨਹੀਂ ਮਾਮਾ, ਤੂੰ ਤਾਂ ਐਵੇਂ ਨਿੰਦਿਆ ਕਰਦਾ ਸੰਤਾਂ, ਇਹ ਵੀ ਕਈ ਸਾਲ ਬਾਅਦ ਗਿਆਨ ਹੈ। ਖੈਰ ਉਹ ਮਹਾਂਪੁਰਸ਼ਾਂ ਦੇ ਕੋਲ ਸਾਥ ਸੀ 40 ਵਿਦਿਆਰਥੀ, ਇਹ ਬਜ਼ੁਰਗਾਂ ਦੇ ਕੋਲ ਇੰਨੀ ਵਿਦਿਆ ਸੀ, ਇਹਨਾਂ ਨੇ ਕਈ ਸਾਧ ਸੰਗੀ ਸਾਧ ਪੜ੍ਹਾਏ, ਸੰਨਿਆਸੀ ਚੰਗੇ ਚੰਗੇ ਸੰਨਿਆਸੀ ਸੰਤ ਪੜ੍ਹਾਏ, ਅਤੇ ਸੀ ਥੋੜ੍ਹਾ ਜਿਹਾ ਅੜਬ ਸੁਭਾਅ। ਉਹਨਾਂ 40 ਵਿਦਿਆਰਥੀਆਂ ਦੇ ਕਹਿਣ ਤੋਂ ਭਾਵ ਇਹ ਵੀ ਰਹੇ, ਬਜ਼ੁਰਗ ਵੀ ਰਹੇ ਸਾਡੇ। ਅਤੇ ਮਹਾਂਪੁਰਸ਼ਾਂ ਦੇ ਕੋਲ ਇੱਕ ਦੀਦਾਰ ਸਿੰਘ ਨਾਮ ਦੇ ਵਿਦਿਆਰਥੀ ਆ, ਧਿਆਨ ਨਾਲ ਸੁਣਨ ਵਾਲਾ ਬੱਚਾ, ਉਹ ਗਏ ਹਰਿਦੁਆਰ ਸੰਤ ਬਾਬਾ ਜਵਾਲਾ ਸਿੰਘ ਜੀ ਦੇ। ਸੰਤ ਬਾਬਾ ਜਵਾਲਾ ਸਿੰਘ ਜੀ ਕਹਿਣ ਲੱਗੇ ਦੀਦਾਰ ਸਿੰਘ, ਵੀ ਮੇਰੇ ਕੋਲ ਚਲੋ ਠੀਕ ਹੈ ਵੀ ਤੂੰ ਨਾਮ ਸਿਮਰਨ ਦੀ ਕਮਾਈ ਕਰ ਸਕਦਾ ਰਹਿ ਕੇ, ਬਈ ਭਿੰਡਰਾਂ ਵਾਲੇ ਸੰਤਾਂ ਕੋਲ ਦੋਨੇ ਗੱਲਾਂ, ਤੂੰ ਨਾਮ ਦੀ ਕਮਾਈ ਵੀ ਕਰ ਲਏਗਾ, ਵਿਦਵਾਨ ਵੀ ਬਣ ਜਾਏਗਾ, ਵੀ ਤੂੰ ਜਾ ਉਹਨਾਂ ਦੇ ਕੋਲ ਚਲਿਆ ਜਾ, ਜਿਹੜਾ ਕੁਛ ਤੂੰ ਜ਼ਿੰਦਗੀ ਦੇ ਪ੍ਰਾਪਤ ਕਰਨਾ ਚਾਹੁੰਦਾ ਹੈ ਤੂੰ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਕੋਲੋਂ ਪ੍ਰਾਪਤ ਕਰ ਸਕਦਾ। ਸਾਧ ਜਿਹੜੇ ਪੂਰਨ ਹੁੰਦੇ ਨੇ ਭਾਈ, ਈਰਖਾ ਨਹੀਂ ਹੁੰਦੀ, ਦਵੈਸ ਨਹੀਂ ਹੁੰਦੀ ਇਹਨਾਂ 'ਚ। ਉਹ ਦੀਦਾਰ ਸਿੰਘ ਵੀ ਬਜ਼ੁਰਗ ਸਾਧ ਸਿੰਘ ਜੀ, 90 ਸਾਲ ਦੀ ਉਮਰ ਹੋਊਗੀ ਮੇਰਾ ਖਿਆਲ ਹੈ, ਮੈਨੂੰ ਆਪ ਬਚਨ ਸੁਣਾਇਆ, ਇਹ ਮੈਂ ਉਹਨਾਂ ਤੋਂ ਸੁਣਿਆ ਹੋਇਆ ਬਚਨ ਹੀ ਤੁਹਾਨੂੰ ਸੁਣਾਉਣ ਲੱਗੇ। ਦੀਦਾਰ ਸੋਹਣਾ, ਉਹ ਸਾਧ ਸਿੰਘ ਜੀ ਬਜ਼ੁਰਗ ਚਲੇ ਗਏ, ਦੀਦਾਰ ਸੋਹਣੀ ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰ ਕਹਿਣ ਲੱਗੇ, ਜ਼ਿੰਮੇਵਾਰ ਸਿੰਘਾਂ ਨੇ ਦੱਸਿਆ ਜੀ ਨਵਾਂ ਵਿਦਿਆਰਥੀ ਆਇਆ, ਕਹਿਣ ਲੱਗੇ ਹਾਂ ਭਾਈ ਪ੍ਰੇਮੀਆਂ ਦੱਸ ਕੀ ਕਰਨਾ ਚਾਹੁੰਦਾ ਹੈ? ਕਹਿੰਦੇ ਪਾਠੀ ਬਣਨਾ। ਕਹਿੰਦਾ ਜੀ ਨਹੀਂ, ਮੂਹਰੇ ਤੇ ਸ਼ਬਦ ਹੀ ਕਿਹਾ, ਕਹਿੰਦਾ ਜੀ ਨਹੀਂ। ਸੰਤ ਕਹਿੰਦੇ ਫਿਰ ਪ੍ਰਚਾਰਕ ਬਣਨਾ? ਕਹਿੰਦਾ ਜੀ ਨਹੀਂ। महापुरुष कहते भी कहा जा विद्यार्थी आया नहीं कही आता कहते फिर रागी बनना कहता नहीं जी मैं रागी नहीं बनना संत कहते हो मेरे को जेड़े आते हैं रागी बन वास्ते आते हैं प्रचारक बन वास्ते आते हैं कथा वाचक बन वास्ते आते हैं पाठी बन वास्ते तू कद नहीं आया फिर मूहरे उकसा समझे अपनी झटका बोली च जो कहते ना झट का कुहाड़े पाटा मूह है वह कहना बोलिया भी दरदार सिंह कहता बोलिया भी आई संतान ने बड़ा आदर नहीं किया कहता जी मैं आया साध बन जे सोच के हाँ करो जे मैनू साध बना सकते हो तो हाँ करो नहीं मैं कोई होर संत देख ला कहते मैं कहता संत संत कहते मोढ़े से हाथ रख के कहते वाह वे तेरा नाम की है दरदार सिंह कहते अच्छा बाबा बनना चाहना है लो उन्होंने साढ़े जसे च दरदार सिंह कोई भी नहीं जानता बाबा जी करके सारे जानते महापुरशां की रचना तो शब्द निकलिया कहते चंगा बाबा जी जिमें तू चाहना चल साध बनना गुरु नानक मेहर करे साध ही बना देना महापुरशां का गड़बा चुक लिया कहता नितनेम कर छड़ना कथा सुन छड़नी जदों लंघे शेख जी ने एक दिन कहन लगे कहते बाबा जी कहते मेरे मन के भी तेन थोड़ा जा पढ़ा रही है कहना देखो जी धोखा कर लगे हो साध बन दी हां करके हूँ मैं पाठी बनाओगे पाठी बथेरे तुरे फिर मैं नहीं पाठी बना संत फिर चुप कर गए कहना जी जो फिर थोड़ा जा टाइम लंघिया एक दिन फिर संत कह लगे कहते बाबा जी पता नहीं मेरे मन च क्यों बार बार आई जाती है मेरे मन च यह आई जाती है भी तेन पढ़ा दिए कुछ तो मैं क्या भी तीसरा वचन संतों का है कथा सुन के कहते इन्नी काकल मैंने आ गई भी संतों का वचन जोड़ा बाली बार तीजी बार तो मोड़ी दे ही नहीं दो बार तो कहना मैं मोड़ता तीजी बार मैं कहते हूं नहीं मोड़ना भी पढ़ना भी है जी गल ना कहते शर्त यह भी सी पढ़ना भी है जी वचन भी नहीं मोड़ना कहता मैं क्या देखो महाराज गल यह है थोड़ा तीसरा वचन मैं स्वीकार कर पढ़ूंगा पर एक शर्त है मेरी कहते दरार से शर्त सौ भावें मेरे को मंजूर करा ला पर पढ़ ला कहना ना जी कोई शर्त वचन दो कहते वचन की है कहते महाराज वचन यह है भी मैं पढ़ना सिर्फ एक दिन च जिन्ना भरा तो पढ़ लू अगले दिन मैं कोठी नहीं अच्छा एक दिन च पढ़ना कहते एक दिन पढ़ना कहते फिर संत गंभीर हो चेहरे से संतान का रंग बदल गया कहते दरदार सिंह कहते तू की कहेंगा भी किसी जथे च गया से कहते कोई बात नहीं दरदार सिंह तेन एक दिन च बढ़ाओ यह वचन करता कहते एक दिन च बढ़ाऊंगे कहना जी फिर मैं भी डरिया थोड़ा जा भी वचन बड़ा कह लगे फिर यो करी जिदन तेरा मन है मैंने एक दिन पहला दस दी जिदन पढ़ लेना उदो एक दिन पहला दस दी मैं कहना जी फिर बहुत ही देर कह लो कल में पढ़ लें कहते चल कल में पढ़ ल एक बजे उठी डेढ़ बजे सत वचन जी एक बजे उठ के पहले पंजे बाणियां सुखनी साहब फिर मूल मंत्र का अभ्यास करके जदों सूरज की चिक्की निकले जदों सूरज किरणा छड़े समझ लै तेरे पढ़न का दिन शुरू हो गया सत वचन कहते शाम के सूरज छिपण तो पहला पहला जिन्हें ग्रंथों के पत्रे लग देगा दर्शन कर करके जा तेरे जवानी कंठ हो जाएगा पढ़न की लोड़ गद के आखो सतनाम श्री ये उन्होंने महापुरशों ने अपनी जबान मैंने दसिया मैनू कह लगे हरी सिंह महापुरशों के कोल कली दिजिया नहीं आती दस कहते यह कह के रो के संतों याद करके कहते मैं संत ज्ञानी सुंदर सिंह की मना हूं मेरे मन की भावना मेरे अंदर कहते अग तो हो रही है कहते ऐसे गुरसिख गुरु का रूप नहीं हम की है मैनू जिहड़ा मर्जी पंथ सजा दे दे पर कहते मैं संत ज्ञानी सुंदर सिंह जी कहते मैं गुरु स्वरूप ही समझना कि गुरु के विचार भेद होया हुआ गुरसिख सी खालसा मेरे रूप है खास कहते मैं सब तो पहला उठा सोचा भी महापुरशों का पाठी बनने का वचन सी कहना जी 1430 अंग गुरु ग्रंथ साहब के दर्शन किए बस दर्शन करने पत्र वाले दी जाना उदों बाद भाई गुरदास दियां 12 जिन्हें जथे च मैनू ग्रंथ मिले फिर कहना विचार सागर मिल गया वेदांत दे सिद्धांत दे मैं पत्रे सारा दिन खड़ता रहा ते जिस वेले कहिंदे सूर छिपण लग्या खेड़ बंद हो गई मैनू कहण लगे देख हरी सिंह नाले मैं बिरध हो गया बिरध होके 80 का विहार ना भावे वाली गल हो जाए 70 का मतहीन हो जाता है कहते लै तू जे वेदांत के ग्रंथ पढ़े हैं कहते तू रटे लै तू कर सवाल कहते मैं तेन उत्तर दिना साध सिंह जी सचा वचन है फिर मैं वेदांत की एक छोटी जी झलक महापुरशों ਜਦੋਂ ਬਚਨ ਕੀਤਾ ਤਲਾਕ ਦੇ ਕੇ ਜਵਾਬ ਦਿੱਤਾ ਮੈਂ, ਚਰਨੀ ਪੈ ਗਿਆ ਮੈਂ ਮਹਾਰਾਜ, ਠੀਕ ਹੈ ਜਿੱਥੇ ਬਖਸ਼ਿਆ ਹੋਣ ਉਹਨਾਂ ਦੀਆਂ ਕਾਹਦੀਆਂ ਤਰੀਕਿਆਂ, ਤੁਹਾਡੇ ਨਾਲ ਕੋਈ ਸਰੀਕਾ ਨਹੀਂ ਬਣਦਾ। ਇੱਕ ਦੂਸਰਾ ਜਿਹੜਾ ਨਾਮ ਦੀ ਕਮਾਈ ਸਿੱਖੀ ਉਹ ਗੱਲ ਖਾਸ ਸੀ, ਮੈਨੂੰ ਵੀ ਜ਼ਿੰਦਗੀ 'ਚ ਅਧੂਰੀ ਰਹਿ ਗਈ। ਮਹਾਂਪੁਰਸ਼ਾਂ ਨੇ ਮੈਨੂੰ ਕਿਹਾ ਸੀ ਵੀ ਮੇਰੇ ਕੋਲ ਆ, ਮਹਾਂਪੁਰਸ਼ਾਂ ਤੋਂ ਸਿੱਖੀ ਕਿਵੇਂ ਬਖਸ਼ਿਸ਼ ਹੋਈ। ਦੁਨੀਆ ਆਪ ਸਮਾਧੀ ਲਾਉਣ ਦੀ ਗੱਲ ਤਾਂ ਕਰਦੀ ਹੈ, ਪਰ ਬਾਬਾ ਦਲਦਾਰ ਸਿੰਘ ਜੀ ਦੇ ਅੰਦਰ ਇਹ ਸਮਰੱਥਾ ਸੀ। ਚੰਡੀਗੜ੍ਹ ਦੀ ਕਮਾਈ ਕਹਿਣ ਲੱਗੀ ਸਮਾਧੀਆਂ ਕਿਵੇਂ ਲਵਾ ਦਿੰਦੇ ਆ, ਕਹਿੰਦੇ ਤੇਰੀ ਸਮਾਧੀ ਲਵਾ ਦਿੰਦੇ ਆ, ਘਰਦਿਆਂ ਨੂੰ ਪੁੱਛ ਲੈ ਫਿਰ, ਮੈਨੂੰ ਨਾ ਗਾਲਾਂ ਕੱਢਦੇ ਫਿਰ, ਸਮਾਧੀ ਲੱਗੂਗੀ ਖੁੱਲੂਗੀ ਕਿ ਫਿਰ ਐਂ ਨਹੀਂ ਆਪਣੀ ਮਰਜ਼ੀ ਨਾਲ ਨਹੀਂ ਖੋਲ ਸਕਦੀ ਸੀ। ਗੁਰੂ ਇਹ ਕਿਰਪਾ ਕਰੋ, ਅੱਠ ਦਿਨ ਅੱਠ ਰਾਤਾਂ ਬੀਬੀ ਬੈਠ ਰਹੀ ਸੀ ਸਮਾਧੀ ਦੇ ਵਿੱਚ, ਦੱਸ ਸਿੰਘ ਜੀ ਚੰਡੀਗੜ੍ਹ ਦਾ ਬਚਨ। ਉਹ ਕਹਿੰਦੇ ਦੁਨੀਆਂ ਦਾ ਲਿਆਓ ਬੰਦਾ ਜਿਹੜਾ ਕਹਿੰਦਾ ਮੇਰੀ ਸਮਾਧੀ ਨਹੀਂ ਲੱਗਦੀ, ਕਹਿੰਦੇ ਸਮਾਧੀ ਲੱਗੀ ਖੁੱਲੂ ਨਹੀਂ, ਲੱਗਣੀ ਤਾਂ ਇੱਕ ਪਾਸੇ ਨਹੀਂ। ਉਹ ਨਾਭੇ ਸਾਧ ਸਿੰਘ ਜੀ ਸਰੀਰ ਛੱਡਿਆ, ਮੈਨੂੰ ਉਡੀਕਦੇ ਵੀ ਰਹੇ, ਮਾੜੀ ਕਿਸਮ ਸਾਧ ਸਿੰਘ ਜੀ ਜਾਣ, ਉਹਨਾਂ ਦੇ ਕੋਲ ਕਲਾ ਸੀ ਜਿਹੜੇ ਦੂਸਰੇ ਦੀ ਸਮਾਧੀ ਲਾ ਰਹੇ। ਇਹ ਸਾਧੂਆਂ ਦੇ ਕੋਲ ਸਾਧ ਸਿੰਘ ਬਖਸ਼ਿਆ ਹੁੰਦੀਆਂ ਨੇ। ਸੋ ਇਸ ਪ੍ਰਕਾਰ ਅਨੇਕਾਂ ਐਸੇ ਯਤਨਾਂ ਦੇ ਅੰਦਰ ਦੁਨੀਆਂ ਲੱਗੀ ਹੋਈ ਹੈ। ਗੱਲ ਸਮਾਪਤ ਕਰੀਏ, ਸਾਧ ਸਿੰਘ ਜੀ ਸਮਾਂ ਅੱਗੇ ਤੁਰੇ ਹੈ, ਭਾਈ ਕਿੱਥੇ ਸੀ ਤੁਹਾਨੂੰ। ਤੇ ਇਉਂ ਸਾਧ ਸਿੰਘ ਜੀ ਜਿਹੜੇ ਬਹੁਤ ਸਾਰੇ ਯਤਨਾਂ ਦੇ ਅੰਦਰ ਲੱਗੇ, ਅਣਖ ਸ਼ਾਸਤਰ ਬਹੁਤ ਫਟੂਆ, ਉਦਮ ਕਰ ਲਾ ਗਏ ਵਾ ਭਾਤੀ, ਵਿਚਰੇ ਅਣਖ ਸ਼ਾਸਤਰ ਵਾ ਖਟੂਆ, ਭਾਸ਼ਣ ਲਗਾਏ ਤੀਜ ਵਾ ਭਰਮਦੇ। ਇਹ ਆਹ ਤਾਂ ਹੋ ਗਿਆ ਨਾ ਦੱਸੋ, ਉਦਮ ਕਰ ਲਾ ਕੇ ਬਹੁਤ ਭਾਤੀ, ਇਹ ਵੀ ਹੋਣੇ ਸੀ। ਵਿਚਰਿਤ ਅਣਖ ਸ਼ਾਸਤਰ ਬਹੁਤ ਖਟੂਆ, ਖੱਟ ਸ਼ਾਸਤਰਾਂ ਦੇ ਚ ਲੱਗੇ, ਵਿਦਿਆ ਪੜ੍ਹਨ ਦਾ ਇੱਥੇ ਬਚਨ ਚੱਲਿਆ ਸੀ। ਬਹੁਤ ਸਾਰੇ ਸਾਧ ਸਿੰਘ ਜੀ ਸਾਰੀ ਜ਼ਿੰਦਗੀ ਰੱਟੇ ਲਾਲਾ ਪੜ੍ਹਦੇ ਰਹਿੰਦੇ ਆ, ਪਰ ਜਿੱਥੇ ਇੱਕ ਸਾਧੂ ਦੀ ਅਸੀਸ ਕੰਮ ਕਰ ਜਾਂਦੀ ਹੈ ਉੱਥੇ ਸਾਧ ਸਿੰਘ ਜੀ ਵਿਦਿਆ ਕੀ ਕਰੇ। ਪੰਜੋਕਰੇ ਸਾਹਿਬ ਦੇ ਵਿੱਚ ਦੇਖੋ ਵੀ ਪੰਡਿਤ ਨੇ ਸਾਰੀ ਜ਼ਿੰਦਗੀ ਕੰਸੀ ਪੜ੍ਹਿਆ, ਤੇ ਉਹ ਗੂੰਗਾ ਜਿਹੜਾ ਜ਼ਬਾਨ ਵੀ ਗੂੰਗੀ, ਕੰਨਾਂ ਤੋਂ ਬੋਲਾ, ਜਿਹਨੂੰ ਪਾਗਲ ਕਹਿੰਦੇ, ਰੂੜੀਆਂ ਦੇ ਲੀਰਾਂ ਕੀਰਾਂ ਚੱਕਦਾ ਫਿਰਦਾ, ਉਹ ਵਿਦਵਾਨ ਬਣਾ ਗੀਤਾ ਦੇ ਅਰਥ ਕਰਾ ਦਿੱਤੇ ਉਹਦੇ। ਸੋ ਇਸ ਪ੍ਰਕਾਰ ਗੁਰੂ ਦੀ ਬਖਸ਼ਿਸ਼ ਹੈ। ਭਸਮ ਲਗਾਏ,
ਭਸਮ ਲਗਾਏ ਤੀਰਥ ਬਹੁ ਭਰਮ ਤੇ, ਸੁਖ ਭਰਮ ਤੇ ਸੁਖ ਦੇਹ ਬੰਦ ਹੈ ਬਹੁ ਜਟੂਆ।
ਬਹੁਤ ਸਾਰੇ ਭਸਮ ਸਵਾਹ ਮਲ ਕੇ ਭੂਤ ਵਰਗੀ ਸ਼ਕਲ ਕਰੀ ਫਿਰਦੇ ਆ ਸਾਧ ਸਿੰਘ ਜੀ, ਸਵਾਹ ਮਲ ਕੇ ਰੱਖਦੇ ਆ, ਤੇ ਇੱਕ ਮਹਾਤਮਾ ਜੀ ਵਿਭੂਤੀ ਰਮਾਉਂਦੇ ਰਹੇ, ਰੋਗ ਲੱਗ ਗਿਆ ਸਾਧ ਸਿੰਘ, ਅੱਖਾਂ ਵਿੱਚ ਪਾਣੀ ਸੁੱਕ ਗਿਆ, ਅੱਖਾਂ 'ਚ ਪਾਣੀ ਨਾ ਰਿਹਾ, ਤੇ ਉਹ ਕਹਿੰਦੇ ਵੀ ਇਹ ਭਸਮ ਲਵਾਉਣ ਦੇ ਨਾਲ ਕਹਿੰਦੇ ਰੋਮ ਬੰਦ ਹੋ ਗਏ, ਕਹਿੰਦੇ ਐਸਾ ਰੋਗ ਲੱਗ ਗਿਆ, ਕਹਿੰਦੇ ਹੁਣ ਸਾਰੀ ਜ਼ਿੰਦਗੀ ਲਈ ਰੋਗੀ ਹੋਇਆ ਬੈਠੇ। ਆਪ ਦੱਸਿਆ ਉਹਨਾਂ ਨੇ ਮਹਾਂਪੁਰਸ਼ਾਂ ਨੇ, ਭਸਮ ਲਗਾਏ ਤੀਰਥ ਬਾ ਭਰਮ ਤੇ, ਤੀਰਥ ਆਉਂਦੇ ਭਰਮਣ ਕਰਦੇ ਫਿਰਦੇ ਆ, ਸੂਖਮ ਦੇਹ ਕਈ ਐਸੇ ਤੇ ਦੇਹ ਨੂੰ ਲਿਸਾ ਕਰਕੇ ਰੱਖਦੇ ਆ, ਦੇਹ ਨੂੰ ਵਧਣ ਨਹੀਂ ਦਿੰਦੇ, ਤੇ ਬਹੁਤ ਸਾਰੇ ਸਾਥੀ ਐਸੇ ਬੰਦੇ ਬਹੁਤ ਜਟੂਗਾ, ਸਿਰ ਦੇ ਉੱਤੇ ਜੜਾਂ ਬੰਨ ਕੇ ਰੱਖਦੇ ਆ, ਭਾਵ ਕੀ ਬੋਹੜ ਦਾ ਦੁੱਧ ਲਾ ਲਾ ਕੇ ਲੋਕਾਂ ਦੇ ਟੁੱਟੇ ਫੁੱਟੇ ਵਾਲ ਜਿਹੜੇ ਵਾਹ ਕੇ ਸਿੱਟੇ ਹੁੰਦੇ ਆ, ਉਹ ਜੋੜ ਜੋੜ ਕੇ ਲੰਮੀਆਂ ਲੰਮੀਆਂ ਜੜਾਂ ਬਣਾ ਲੈਂਦੇ ਆ, ਤੇ ਕਬੀਰ ਸਾਹਿਬ ਨੇ ਉਹਨਾਂ ਦੇ ਖੰਡਨ ਕੀਤਾ ਨਾ, ਤੇ ਇੱਕ ਭੋਨ ਮੋਨ ਸੀ ਇੱਕ ਜੜਾਂ ਵਧਾਈਆਂ, ਮਹਾਰਾਜ ਕਹਿੰਦੇ ਕਬੀਰ ਸਾਹਿਬ ਦੋਨੇ ਗੱਲ ਤੋਂ ਤੁਸੀਂ, ਕਬੀਰ ਪ੍ਰੀਤ ਏ ਕਿਸੋਂ ਕੀ, ਆਨ ਦੁੱਧ ਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਵਡਾਏ, ਕਹਿੰਦੇ ਲੰਬੇ ਕੇਸ ਜਿਹੜੇ ਤੂੰ ਜੜਾਂ ਵਧਾ ਕੇ ਦੁੱਧ ਬੋੜ ਦਾ ਲਾ ਕੇ ਤੂੰ ਵੀ ਰੱਬ ਦੀ ਆਗਿਆ ਭੰਗ ਕੀਤੀ, ਜਿੰਨੇ ਕੁ ਦਿੱਤੇ ਸੀ ਉਹਨੇ ਰੱਖਣੇ ਸੀ, ਜਿਹਨੇ ਭਾਈ ਰੱਖੇ ਨਹੀਂ ਹੈਗੇ ਉਹਨੇ ਵੀ ਰੱਬ ਦੀ ਆਗਿਆ ਭੰਗ ਕੀਤੀ। ਕਬੀਰ ਸਾਹਿਬ ਕਹਿੰਦੇ ਦੋਨਾਂ 'ਚ ਦੁਬਧ ਹੈ, ਦੁਬਧਾਂ ਨੂੰ ਛੱਡ ਦੇ, ਜੋ ਵਾਸਤੇ ਉਹਨੇ ਦਿੱਤੇ ਆ ਉਹਨੂੰ ਸੰਭਾਲ ਕੇ ਰੱਖੋ। ਸੋ ਇਉਂ ਸਾਧ ਸਿੰਘ ਜੀ ਸੂਖਮ ਦੇਹ ਨੂੰ ਲਿਸੀ ਕਰ ਲੈਣਾ, ਬੰਦੇ ਬਹੁਤ ਜਟੂਆ, ਸਿਰ ਦੇ ਉੱਤੇ ਜੜਾਵਾਂ ਬੰਨ ਕੇ ਰੱਖਦੇ ਹਨ।
ਬਿਨ ਹਰ ਭਜਨ ਸਗਲ ਦੁੱਖ ਪਾਵਤ, ਜਿਉਂ ਪ੍ਰੇਮ ਵਢਾਏ ਸੂਤ ਕੇ ਹਟੂਆ।
ਤੇ ਇਉਂ ਸਾਧ ਸਿੰਘ ਜੀ ਅਗਲੀ ਪੰਕਤੀ ਬੋਲੋ 99 ਦੇ ਵਿੱਚ,
ਪੂਜਾ ਚਕਰ ਕਰਤ ਸੋ ਪਾਕਾ, ਅਨੇਕ ਭਾਂਤ ਸਾਟ ਹੈ ਕਰ ਤਟੂਆ।
ਸੋ ਇਉਂ ਸਾਧ ਸਿੰਘ ਜੀ ਬਹੁਤ ਸਾਰੇ ਐਸੇ ਹਨ ਜਿਹੜੇ ਠਾਕਰਾਂ ਦੀ ਪੂਜਾ ਕਰਦੇ, ਕਿ ਠਾਕਰ ਪੂਜਾ ਮੋਲ ਲੈ, ਕਈ ਐਸੇ ਜਿਹੜੇ ਧਰਤੀ ਦੇ ਚੱਕਰੇ ਕੱਢਦੇ ਹੋਏ, ਕਈ ਚੱਕਰ ਵਰਤੀਆਂ ਸੀ, ਤੇ ਕਈ ਐਸੇ ਜਿਹੜੇ ਗਣੇਸ਼ ਚੱਕਰ ਬਣਾਉਂਦੇ ਉਹਦੀ ਪੂਜਾ ਕਰਦੇ ਆ, ਕਰਕ ਸੋਮ ਪਾਕਾ ਸੋਮ ਚੰਦਰਮਾ ਦੀ ਸਾਧ ਸਿੰਘ ਜੀ ਜਿਹੜੇ ਚੰਦਰਮਾ ਦੁਆਰਾ ਪੁੱਕੇ ਫਲ ਉਹ ਕਹਿੰਦੇ ਆ, ਸਵਯਂ ਪਾਕੀ ਹਨ, ਤੇ ਅਨੇਕਾਂ ਭਾਂਤ ਕਰ ਥਾਟੇ ਬਹੁਤ ਛੱਡੂਗਾ, ਅਨੇਕਾਂ ਬਨੌਟਾਂ ਨੂੰ ਬਣਾਉਂਦੇ ਹਨ। ਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਆ, ਕਹਿੰਦੇ ਭਾਈ ਬਿਨ ਹਰ ਭਜਨ ਸਗਲ ਦੁੱਖ ਪਾਵਤ, ਬਿਨਾਂ ਭਜਨ ਤੋਂ ਸਾਰੀ ਦੁੱਖ ਪਾ ਰਹੇ ਨੇ ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ। ਕਿਵੇਂ ਪਾ ਰਹੇ ਨੇ? ਜਿਉਂ ਪ੍ਰੇਮ ਵਢਾਏ ਸੂਤ ਕੇ ਹਟੂਆ, ਹਟੂਆ ਨਾਮ ਕਹਿੰਦੇ ਹੱਟੀ ਵਾਲੇ ਨੇ, ਜਿਹੜਾ ਸਾਸ ਵੀ ਹੱਟੀ ਵਾਲਾ ਹਲਵਾਈ ਹੈ ਨਾ ਜਿਹੜਾ, ਉਹ ਕੀ ਕਰਦਾ, ਗਰਮ ਗਰਮ ਲੱਡੂ ਵੱਟਣੇ ਪੈਂਦੇ ਆ, ਨਹੀਂ ਤਾਂ ਜੇ ਠੰਡੇ ਹੋ ਜਾਣ ਵੱਟੇ ਨਹੀਂ ਜਾਂਦੇ, ਜਦੋਂ ਗਰਮ ਗਰਮ ਲੱਡੂ ਵੱਟਣੇ ਹੱਥ ਸੜਦੇ ਆ। ਉਹ ਜਿਹੜਾ ਸਾਸ ਵੀ ਹੱਟੂਆ ਹੈ, ਉਹ ਜਿਵੇਂ ਸੂਤ ਦੇ ਲੱਡੂ ਵੱਟਦਾ ਹੈ, ਆਪ ਹੱਥ ਮੂੰਹ ਦਾ ਖਾ ਹੋ ਰਹੀ ਜਾਂਦੇ ਨੇ, ਉਹਦੇ ਵਾਸਤੇ ਵੀ ਹੈ। ਤੇ ਇਸੇ ਤਰ੍ਹਾਂ ਜਿਹੜਾ ਜੀਵ ਹੈ ਇਹ ਸਾਸੀ ਪਦਾਰਥ ਰੂਪ ਲੱਡੂ ਤਾਂ ਆਪ ਵੱਟਦਾ, ਦੁੱਖਾਂ ਆਪਣੀ ਦੇਹ ਨੂੰ ਦੁੱਖ ਦੇ ਦੇ ਕੇ ਮਾਇਆ ਕਮਾਉਂਦਾ ਰਹਿੰਦਾ, ਲੱਡੂ ਵੱਟਦਾ ਇਹ ਰਹਿ ਗਿਆ ਖਾ ਕੇ ਪੁੱਤਰ ਧੀਆਂ। ਸੋ ਇਸੇ ਤਰ੍ਹਾਂ ਸਾਧ ਸਿੰਘ ਜੀ ਦੂਸਰਾ ਅਰਥ ਮਹਾਂਪੁਰਸ਼ ਨੇ ਇਹ ਵੀ ਕੀਤਾ ਹੈ, ਜਿਵੇਂ ਮੱਕੜੀ ਹੈ ਨਾ ਜਿਹੜੀ ਉਹ ਆਪਣੇ ਮੂੰਹ ਦੇ ਵਿੱਚੋਂ ਕੰਦ ਕੱਢਦੀ ਹੈ, ਜੋ ਸੂਤ ਵਢਾਏ ਪ੍ਰੇਮ ਦੇ ਵਿੱਚ ਆ ਕੇ ਜਾਲਾ ਤੰਦੀ ਹੈ ਉਹਦੇ ਵਿੱਚ ਫਸ ਕੇ ਮਰ ਜਾਂਦੀ ਹੈ, ਜਿਵੇਂ ਕੱਲ੍ਹ ਸੁਣਿਆ ਸੀ ਆਪ ਜੀ ਨੇ। ਤੇ ਇਸੇ ਤਰ੍ਹਾਂ ਮੋਹ ਦੀਆਂ ਤੰਦਾਂ ਆਪ ਹੀ ਕੱਢੀਆਂ ਜੀਵ ਨੇ, ਤੇ ਮੋਹ ਦੀਆਂ ਤੰਦਾਂ 'ਚ ਆਪ ਹੀ ਉਲਝ ਕੇ ਜਾਨ ਦੇ ਦਿੰਦਾ। ਅੱਗੇ ਸਾਹ ਸਿੰਘ ਆਇਆ ਅਕੇਲਾ ਅਕੇਲਾ ਚਲਾਇਆ, ਚਲਤੇ ਵਕਤ ਕੋਈ ਕਾਮ ਨਾ ਪਾਇਆ। ਇੱਥੇ ਸਾਹ ਸਿੰਘ ਜੀ ਗੁਰੂ ਅਰਜਨ ਸਾਹਿਬ ਜੀ ਦੇ ਸਵੱਈਏ ਸਮਾਪਤ ਹੋ ਗਏ, ਕੁਝ ਮਿੰਟ ਸਾਹ ਸਿੰਘ ਜੀ ਉੱਤੇ ਹੋ ਗਏ ਨੇ, ਕਿਵਾਂ ਕਰਨੀ, ਬੇਵੱਸ ਹੋ ਕੇ ਹੋ ਗਏ, ਕੁਝ ਬਚਨੇ ਐਸੇ ਸੀ ਜਿਹੜੇ ਛੱਡਣ ਵਾਲੇ ਨਹੀਂ ਸਨ। ਸਵਈਆਂ ਦਾ ਅੱਜ ਤਿੰਨ ਸਵਈਏ ਹੋ ਗਏ ਮਹਾਂਪੁਰਸ਼ਾਂ ਨਾਲ, ਤੇ ਇਉਂ ਸਾਧ ਸਿੰਘ ਸਵਈਏ ਅੱਜ ਗੁਰੂ ਅਰਜਨ ਸਾਹਿਬ ਜੀ ਦੇ ਸਮਾਪਤ ਕਰਨ ਦਾ ਸੰਕਲਪ ਲੈ ਕੇ ਆਇਆ ਸੀ ਮੈਂ।